ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੀ ਸਵਾਰੀ ਸਤਸੰਗ ਜਿਓ ਅਕਾਲ ਪੁਰਖ ਦੀਆਂ ਮਿਹਰਾਂ ਹੋਈਆਂ ਹਨ। ਸਤਿਗੁਰੂ ਦੀ ਅਪਰਿਪਾਰ ਬਖਸ਼ਿਸ਼ ਹੋਈ ਹੈ। ਵਡਭਾਗੀ ਜੀਵੜੇ ਹਨ ਜਿਹੜੇ ਇਸ ਪਾਵਨ ਅਸਥਾਨ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਆਏ, ਸਤਿਗੁਰੂ ਦੇ ਦਰਬਾਰ 'ਚ ਆਏ, ਚਰਨ ਛੋਹ ਪ੍ਰਾਪਤ ਹੋਈ। ਸਿੱਖ ਕਿਤੇ ਬੈਠਾ ਵੀ ਲੋਚਦਾ ਹੈ ਅੰਮ੍ਰਿਤਸਰ ਜੀ ਕੇ ਇਸ਼ਨਾਨ, ਸੱਚਖੰਡ ਹਰਿਮੰਦਰ ਸਾਹਿਬ ਦੀਦਾਰ ਕੀਤੇ, ਪਹਿਲੇ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਫੇਰ ਸਾਧ ਸੰਗ ਮਲ ਲਾਥੀ ਪਾਰ ਬਹਮ ਬਯੋ ਸਾਥੀ। ਸਤਿਗੁਰਾਂ ਦਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਸਰਵਣ ਕੀਤਾ, ਉਪਰੰਤ ਚੱਲ ਰਹੀ ਬੁੱਧਤਾਂ ਤੋਂ ਪੁਰਾਣੀ ਪਰੰਪਰਾ ਅਨੁਸਾਰ ਇੱਥੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਹੁਕਮ ਦੀ ਵਿਚਾਰ ਹੁੰਦੀ ਹੈ, ਉਸ ਵਿਚਾਰ ਵਾਸਤੇ ਜੁੜ ਕੇ ਬੈਠੇ ਹਾਂ। ਮੂਲ ਪਾਠ ਸਰਵਣ ਕੀਤਾ ਹੈ, ਸੋਠ ਕੀ ਵਾਰ ਵਿੱਚੋਂ 12ਵੀਂ ਪੌੜੀ ਦੀ ਵਿਚਾਰ ਅੱਜ ਕਰਨੀ ਹੈ, ਨਾਲ ਗੁਰੂ ਅਮਰਦਾਸ ਜੀ ਦੇ ਸਲੋਕ ਹਨ। ਸ਼ਬਦ ਦਾ ਜੋ ਤੱਤ ਸਾਰ ਹੈ ਉਹ ਹੈ ਬਲਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ। ਸੋਝੀ ਪਹਿਲੇ ਮਿਲੇ ਤੇ ਸਮਝ ਤਾਂ ਆਉਂਦੀ ਹੈ, ਨਹੀਂ ਤੇ ਨਹੀਂ। ਸੋਝੀ ਤੋਂ ਬਿਨਾਂ ਨਾ ਕਥਾ ਸੁਣੀ ਜਾਂਦੀ ਹੈ ਨਾ ਸਮਝੀ ਜਾਂਦੀ ਹੈ। ਜੀਵਨ ਵਿੱਚ ਕੋਈ ਵੀ ਕੰਮ ਹੈ ਉਹ ਹੋਏਗਾ ਹੀ ਤਾਂ ਜੇ ਪਹਿਲੇ ਸੋਝੀ ਹੋਏਗੀ। ਸੋਝੀ ਤੋਂ ਬਿਨਾਂ ਕਰਮ ਹੁੰਦਾ ਪਰ ਪਸ਼ੂਆਂ ਜੈਸਾ ਹੁੰਦਾ। ਬੰਦਾ ਤੁਰਦਾ ਹੈ ਔਰ ਸੋਝੀ ਹੈ ਪਹਿਲੇ ਮਿਥਦਾ, ਕਿੱਥੇ ਜਾਣਾ, ਜਿਸ ਪਾਸੇ ਜਾਣਾ ਉੱਧਰ ਮੂੰਹ ਕਰਕੇ ਤੁਰਦਾ, ਕਿਉਂਕਿ ਸੋਝੀ ਹੈ, ਇਹਨੂੰ ਪਤਾ ਹੈ ਮੈਂ ਜਾਣਾ ਹੈ, ਕਿਵੇਂ ਜਾਣਾ ਹੈ ਔਰ ਕਿੰਨੇ ਵਜੇ ਪਹੁੰਚਣਾ ਹੈ। ਪਸ਼ੂ ਵੀ ਤੁਰਦਾ, ਉਸਨੂੰ ਕੋਈ ਪਤਾ ਨਹੀਂ ਮੈਂ ਕਿਸ ਪਾਸੇ ਜਾਣਾ। ਕਰਮ ਤਾਂ ਪਸ਼ੂ ਵੀ ਕਰਦਾ ਲੇਕਿਨ ਸੋਝੀ ਕੋਈ ਨਹੀਂ। ਜੇ ਗੁਰੂ ਦੇ ਦਰ ਪ੍ਰਵਾਨ ਹੋਣਾ ਹੈ, ਇਹ ਤਾਂ ਅਸੀਂ ਸੁਣ ਲਿਆ, ਸੇਵਾ ਨਾਲ ਪ੍ਰਵਾਨ ਹੋਣਾ, ਸਿਮਰਨ ਨਾਲ ਪ੍ਰਵਾਨ ਹੋਣਾ, ਲੇਕਿਨ ਸਿਮਰਨ ਦੀ ਵੀ ਤਾਂ ਸੋਝੀ ਚਾਹੀਦੀ ਹੈ, ਸੇਵਾ ਕਰਨ ਦੀ ਵੀ ਸੋਝੀ ਚਾਹੀਦੀ ਹੈ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਜਿਸ ਨੇ ਸੋਝੀ ਬਖਸ਼ ਦਿੱਤੀ ਕਿ ਸੰਗਤ ਵਿੱਚ ਕਿਵੇਂ ਆ ਕੇ ਅਦਬ ਨਾਲ ਕਿਵੇਂ ਬੈਠ, ਕਿਵੇਂ ਸੁਣ, ਔਰ ਜਾਣ ਲੱਗਿਆਂ ਵੀ ਕਿਵੇਂ ਜਾ। ਨਾ ਤੇਰੇ ਆਉਣ ਨਾਲ, ਨਾ ਜਾਣ ਨਾਲ, ਨਾ ਬੈਠਣ ਨਾਲ ਕਿਸੇ ਦੀ ਸੁਰਤ ਨਾ ਟੁੱਟੇ। ਸੰਗਤ ਦਾ ਅਦਬ ਕਾਇਮ ਰੱਖ, ਗੁਰੂ ਕੀ ਸੰਗਤ ਵਿੱਚ ਆ ਔਰ ਧਿਆਨ ਨਾਲ ਸ਼ਬਦ ਨੂੰ ਸੁਣ। ਸਿੱਖ ਦਾ ਹਰ ਕਰਮ ਜਿਹੜਾ ਹੈ ਇਸ ਦੇ ਮਗਰ ਸੋਝੀ ਹੈ, ਵਿਵੇਕ ਹੈ, ਇਸਨੇ ਮੰਗਿਆ ਗੁਰੂ ਕੋਲੋਂ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮੇ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਹੁਣ ਗੁਰੂ ਨੇ ਜਿਹੜੀ ਸੋਝੀ ਬਖਸ਼ਿਸ਼ ਕੀਤੀ ਹੈ, ਇੱਕ ਫਰਕ ਸਮਝ ਲੈਣਾ। ਕਿਸੇ ਪੁੱਛ ਲਿਆ ਸਤਿਗੁਰੂ ਅਮਰਦਾਸ ਜੀ ਨੂੰ ਉਹਨਾਂ ਦੇ ਸਲੋਕ ਨੇ ਨਾਲ, ਵੀ ਗੰਗਾ ਦਾ ਕਿਨਾਰਾ ਛੱਡਿਆ ਤੇ ਆ ਕੇ ਬਿਆਸਾ ਦਾ ਕਿਨਾਰਾ ਮੱਲ ਲਿਆ, ਫਰਕ ਕੀ ਪਿਆ? ਕਹਿਣ ਲੱਗੇ ਫਰਕ ਇਹ ਹੈ ਕਿ ਉੱਥੇ ਆਪਣੀ ਮਰਜ਼ੀ ਅਨੁਸਾਰ ਜਾਂਦਾ ਸਾਂ, ਇੱਥੇ ਗੁਰੂ ਦੀ ਮਰਜ਼ੀ ਅਨੁਸਾਰ, ਇੱਥੇ ਗੁਰੂ ਦੀ ਮਤ ਨਾਲ। ਇਸ ਦੇ ਜਲ ਵਿੱਚੋਂ ਵੀ ਮੈਨੂੰ ਗੁਰੂ ਦਿਸਦਾ ਹੈ, ਕਿਉਂਕਿ ਮੈਂ ਪਾਣੀ ਵਿੱਚ ਹਾਂ, ਗੁਰੂ ਦੀ ਰਜ਼ਾ ਵਿੱਚ ਹਾਂ, ਸੇਵਾ ਵਿੱਚ ਹਾਂ। ਉੱਥੇ ਸਮਝਦਾ ਸਾਂ ਮੈਂ ਕੁਛ ਕਰ ਰਿਹਾ ਤੇ ਹੁਣ ਸਮਝਣਾ ਮੇਰੇ ਕੋਲੋਂ ਕੁਛ ਕਰਵਾਇਆ ਜਾ ਰਿਹਾ, ਗੁਰੂ ਕਰਵਾ ਰਿਹਾ। ਬਸ ਇੰਨਾ ਹੀ ਫਰਕ ਹੈ। ਗੁਰੂ ਕੋਲੋਂ ਜੋ ਹੁੰਦਾ, ਗੁਰੂ ਜੋ ਕਰਵਾਉਂਦਾ, ਉਹ ਕਿਸੇ ਮਤ ਅਨੁਸਾਰ ਹੁੰਦਾ, ਸੋਝੀ ਅਨੁਸਾਰ ਹੁੰਦਾ ਔਰ ਥਾਏ ਪੈਂਦਾ। ਹੁਣ ਸੋਝੀ ਅਨੁਸਾਰ ਕੀ ਮਿਲਿਆ? ਇੱਕ ਖਾਸ ਮਸਲਾ ਸਾਹਮਣੇ ਆਇਆ, ਆਓ ਸਲੋਕ ਸਰਵਣ ਕਰੋ। ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ।
ਪਰ ਥਾਏ ਹੁੰਦਾ ਕਿਸੇ ਦੇ ਸੰਬੰਧ ਵਿੱਚ ਕਿਸੇ ਨੂੰ ਮੁਖਾਤਬ ਕਰਕੇ ਕਹਿਣਾ, ਕਿਸੇ ਵਾਸਤੇ ਕਹਿਣਾ। ਮਹਾਂਪੁਰਖ ਜੋ ਬੋਲਦੇ ਹਨ ਕਿਸੇ ਨੂੰ ਉਪਦੇਸ਼ ਦੇਣ ਵਾਸਤੇ ਬੋਲਦੇ ਹਨ, ਸਮਝਾਉਣ ਵਾਸਤੇ ਬੋਲਦੇ ਹਨ, ਉਸਨੂੰ ਸਵਾਰਨ ਵਾਸਤੇ ਬੋਲਦੇ ਹਨ, ਉਸਦੇ ਭਲੇ ਵਾਸਤੇ ਬੋਲਦੇ ਹਨ। ਹੁਣ ਬੋਲਦੇ ਤੇ ਇੱਕ ਨੂੰ ਨੇ, ਲੇਕਿਨ ਉਹ ਗੱਲ ਇੱਕ ਦੇ ਨਹੀਂ, ਉਹ ਸਾਰੇ ਜਗਤ ਵਾਸਤੇ ਸਾਂਝੀ ਹੁੰਦੀ ਹੈ। ਯਾਦ ਰੱਖਣਾ, ਸਾਖੀ ਇੱਕ ਨਾਲ ਹੁੰਦੀ ਹੈ, ਸਿੱਖਿਆ ਸਾਰੇ ਸੰਸਾਰ ਵਾਸਤੇ ਹੁੰਦੀ ਹੈ। ਸਾਖੀ ਤਾਂ ਹੋ ਗਈ, ਇੱਕ ਨਾਲ ਹੋ ਗਈ। ਸੱਜਣ ਠੱਗ ਲਏ ਸ਼ਬਦ ਉਚਾਰਨ ਕਰ ਦਿੱਤਾ, ਊਜਲ ਕਹਿਹਾ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਥੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਪਰ ਕੰਮ ਸ਼ਬਦ ਅੱਜ ਵੀ ਆ ਰਹੇ। ਸਾਖੀ ਇੱਕ ਨਾਲ ਹੁੰਦੀ, ਸਿੱਖਿਆ ਸਾਰੇ ਸੰਸਾਰ ਵਾਸਤੇ ਹੁੰਦੀ ਹੈ। ਸਤਿਗੁਰਾਂ ਨੇ ਇੱਕ ਨੂੰ ਸਿੱਖਿਆ ਦਿੱਤੀ, ਲੇਕਿਨ ਅੱਜ ਵੀ ਕੰਮ ਆ ਰਹੀ ਹੈ, ਆਉਂਦੀ ਰਹੇਗੀ। ਮੈਡੀਸਨ ਬਣਾਉਣ ਵਾਲੇ ਹਾਂ, ਜਿਨ੍ਹਾਂ ਦਵਾਈਆਂ ਦੀ ਕਾਢ ਕੱਢੀ, ਹੁਣ ਬਣਾਈ ਤਾਂ ਦਵਾਈ ਇੱਕ ਨੇ, ਪਹਿਲੇ ਇੱਕ ਨੂੰ ਹੀ ਦਿੱਤੀ, ਤਜ਼ਰਬਾ ਕੀਤਾ, ਲੇਕਿਨ ਸਾਰੇ ਜਗਤ ਤੱਕ ਪਹੁੰਚ ਗਈ। ਇੱਥੇ ਜੋ ਵੀ ਹੈ, ਤੁਹਾਨੂੰ ਇੱਕ ਬੇਨਤੀ ਕਰਾਂ ਕਿ ਬੁਰਾ ਕੀ ਭਲਾ, ਜੋ ਵੀ ਪੈਦਾ ਹੁੰਦਾ ਜਗਤ ਤਰ ਪਹੁੰਚ ਜਾਂਦਾ, ਜਗਤ ਜੁੜਿਆ ਹੋਇਆ। ਹੁਣ ਬੰਦੇ ਨੂੰ ਸੋਚੀ ਦੇ ਘਾਟ ਕਾਰਨ ਇੱਕ ਖਿਆਲ ਵਾਰ ਵਾਰ ਆਉਂਦਾ, ਇਹ ਜੀ ਮੇਰੇ ਵਾਸਤੇ ਨਹੀਂ, ਇਹ ਦੂਸਰੇ ਵਾਸਤੇ ਹੈ। ਮੈਂ ਕੰਨਾਂ ਨਾਲ ਆਪ ਸੁਣਿਆ, ਕੋਈ ਪ੍ਰਚਾਰਕ ਬੋਲਿਆ, ਹਾ ਹਾ ਜੀ ਵਾਹ ਵਾਹ ਚੰਗੀ ਲਾਈ ਇਹ ਦੂਸਰੇ ਦੀ ਇਹਨੇ, ਉਹ ਖੁਸ਼ ਹੁੰਦਾ ਹੈ ਵੀ ਇਸ ਨੂੰ ਆਖੇ ਆ, ਮੈਨੂੰ ਨਹੀਂ ਆਖੇ ਆ। ਗੁਰਬਾਣੀ ਦਾ ਕੋਈ ਵੀ ਸ਼ਬਦ ਹੈ ਜਦੋਂ ਸੁਣੋ ਸਮਝੋ ਮੇਰੇ ਵਾਸਤੇ ਹੀ ਹੈ, ਹਰ ਇੱਕ ਵਾਸਤੇ ਹੈ, ਸਾਰੇ ਜਗਤ ਵਾਸਤੇ ਹੈ। ਨਾਮ ਜਪਣਾ ਦੀ ਮਹਾਂਪੁਰਖਾਂ ਦਾ ਕੰਮ ਹੈ, ਸਾਡੇ ਲਈ ਨਹੀਂ, ਇਹ ਸਾਡਾ ਕੰਮ ਨਹੀਂ, ਭਾਵ ਦੂਸਰੇ ਲਈ ਆਖੇ, ਮੇਰੇ ਲਈ ਨਹੀਂ। ਇਹ ਸੇਵਾ ਸਾਡੇ ਕੋਲੋਂ ਕਿੱਥੇ ਹੋਣੀ ਹੈ, ਅਤੇ ਦੂਸਰੇ ਵਾਸਤੇ ਹੈ, ਨਹੀਂ, ਇਹ ਸਾਰੇ ਜਗਤ ਵਾਸਤੇ ਉਪਦੇਸ਼ ਹੈ, ਕਿਸੇ ਇੱਕ ਵਾਸਤੇ ਨਹੀਂ, ਹਰ ਇੱਕ ਵਾਸਤੇ ਹੈ। ਇਹ ਸਿੱਖਿਆ ਸਾਰੇ ਜਗਤ ਵਾਸਤੇ ਸਾਂਝੀ ਹੈ। ਹਾਂਜੀ,
ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ।
ਗੁਰਮੁਖ ਜੋ ਹੈ ਉਸਦੇ ਮਨ ਵਿੱਚ ਅਦਬ ਹੈ, ਭਾਉ ਹੈ, ਉਹ ਸੁਣਦਾ ਅਦਬ ਨਾਲ ਸੁਣਦਾ, ਅਤੇ ਸਿੱਖਿਆ ਰਾਹੀਂ ਆਪਣੇ ਆਪ ਨੂੰ ਪਛਾਣਦਾ। ਪਛਾਣਨ ਦਾ ਅਰਥ ਕੀ ਹੈ, ਖੋਜਦਾ ਹੈ। ਬੰਦੇ ਨੇ ਬਹੁਤ ਕੁਛ ਖੋਜਿਆ, ਪਹਾੜਾਂ ਨੂੰ ਖੋਜਿਆ, ਲੋਕ ਲੈ ਕੇ ਪਹਾੜ ਕਰੇਨਾਂ ਨਾਲ ਪੁੱਟਦੇ ਨੇ ਕਿ ਹੀਰੇ ਨਿਕਲਣਗੇ, ਔਰ ਕੱਢੇ ਵੀ। ਲੋਕ ਖਦਾਨਾਂ ਨੂੰ ਖੋਜਦੇ ਨੇ, ਕੋਲੇ ਕੱਢੇ, ਸੋਨਾ ਕੱਢੇ ਆ, ਪਹਾੜਾਂ ਨੂੰ ਜਿੱਥੇ ਖੋਜਦੇ ਸਮੁੰਦਰਾਂ ਨੂੰ ਖੋਜਦੇ ਨੇ। ਸਮੁੰਦਰ ਵੀ ਖੋਜੇ, ਆਕਾਸ਼ ਵੀ ਖੋਜੇ, ਪਤਾਲ ਵੀ ਖੋਜ ਲੈ, ਆਪਣਾ ਹਿਰਦਾ ਨਹੀਂ ਖੋਜਿਆ। ਜੇ ਕਿਤੇ ਹਿਰਦਾ ਖੋਜ ਲੈਂਦੇ ਨਾ, ਬਾਹਰੋਂ ਤਾਂ ਹੀਰੇ ਮਿਲੇ ਨੇ, ਅੰਦਰੋਂ ਪਰਮਾਤਮਾ ਮਿਲਦਾ, ਅੰਦਰੋਂ ਰੱਬ ਮਿਲਦਾ। ਇਸੇ ਲਈ ਕਿਹਾ ਸੀ, ਬਾਹਰਲੀ ਖੋਜ ਨਾਲ ਸੰਪੰਨ ਹੋ ਜਾਏਗਾ, ਅਮੀਰ ਹੋ ਜਾਏਗਾ, ਸੰਪੂਰਨ ਨਹੀਂ ਹੋ ਸਕਦਾ। ਪੂਰਾ ਤਾਂ ਹੋਵੇਗਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਹਾੜ ਖੋਦਿਆਂ ਤੈਨੂੰ ਰੱਬ ਨਹੀਂ ਮਿਲਣਾ, ਸਮੁੰਦਰ ਖੋਜਿਆਂ ਰੱਬ ਨਹੀਂ ਮਿਲਣਾ, ਇਹ ਖਾਨਾ ਖੋਦਿਆਂ ਰੱਬ ਨਹੀਂ ਮਿਲਣਾ, ਕੋਲੇ ਮਿਲ ਜਾਣਗੇ। ਹਿਰਦਾ ਖੋਜਿਆਂ, ਆਪਣਾ ਦਿਲ ਖੋਜਿਆਂ ਪਰਮਾਤਮਾ ਮਿਲੇਗਾ। ਗੁਰਮੁਖ ਜਾਣੇ ਆਪਣੇ ਆਪ ਨੂੰ ਖੋਜਦਾ, ਸਾਡਾ ਧਿਆਨ ਦੂਸਰੇ ਵੱਲ 'ਤੇ ਜਾਂਦਾ, ਗੁਣ ਹੋਣ ਅਵਗੁਣ ਹੋਣ ਦੂਸਰੇ 'ਤੇ ਖੋਜਣੇ। ਬਾਬਾ ਫਰੀਦ ਜੀ ਕਹਿੰਦੇ ਨੇ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਜਿਉਂ ਜਿਉਂ ਆਪਣੇ ਆਪ ਨੂੰ ਖੋਦਾਂਗੇ, ਜਿਵੇਂ ਕੋਈ ਖੂਹ ਪੁੱਟਦਾ, ਪੱਥਰ ਨਿਕਲਦੇ ਨੇ, ਰੋੜ ਨਿਕਲਦੇ ਨੇ, ਰੇਤਾ ਨਿਕਲਦੀ, ਅਖੀਰ ਸਵੱਛ ਜਲ ਨਿਕਲਦਾ, ਇਹ ਪਹਿਲੇ ਤਾਂ ਖੋਦਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਦੁਆਸ਼ ਈਰਖਾ ਹੀ ਆਉਣਗੇ, ਪਰ ਅੰਦਰ ਅੰਮ੍ਰਿਤ ਦਾ ਖੂਹ ਵੀ ਫਿਰ ਮਿਲੇਗਾ, ਭਰਿਆ ਪਿਆ ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾੜ ਪੀਏ ਪਣਹਾਰੇ। ਗੁਰਮੁਖ ਆਪਣੇ ਆਪ ਨੂੰ ਪਛਾਣਦਾ, ਗੁਰੂ ਦਾ ਬਚਨ ਸੁਣ ਕੇ ਉਹਨੇ ਸਾਖੀ ਸੁਣ ਲਈ ਇਹਨੇ ਦੂਸਰੇ ਦੀ ਕਿ ਸਤਿਗੁਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਕਹਿ ਦਿੱਤਾ, ਮੈਂ ਸਾਖੀਆਂ ਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਕਹਿ ਰਿਹਾ, ਧਿਆਨ ਦੇਣਾ। ਸਿੰਘ ਨੂੰ ਕਹਿਣ ਲੱਗੇ ਪਾਣੀ ਬਈ ਜਲ ਛਕਾ, ਉਹ ਤਾਂ ਉੱਠਣ ਹੀ ਲੱਗਾ ਸੀ, ਦੌੜ ਕੇ ਇੱਕ ਨੌਜਵਾਨ ਗਿਆ, ਜਲ ਦਾ ਬਾਟਾ ਭਰ ਲਿਆ ਆਇਆ, ਪਰ ਉਂਗਲੀਆਂ ਵਿੱਚ ਉਹਦੇ ਡੁੱਬੀਆਂ ਆਪਣੀਆਂ ਅਤੇ ਪਾਣੀ ਅੱਧਾ ਰੁੜਦਾ ਆਵੇ। ਸਤਿਗੁਰੂ ਕਹਿਣ ਲੱਗੇ ਤੈਨੂੰ ਜਲ ਚੁੱਕਣ ਦੀ ਜਾਚ ਨਹੀਂ ਕਿ ਕਿਵੇਂ ਪਾਣੀ ਲਿਆਉਣਾ, ਕਿਵੇਂ ਜਲ ਛਕਾ। ਕਹਿਣ ਲੱਗਾ ਜੀ ਪਹਿਲੇ ਦਿਨ ਤੁਹਾਨੂੰ ਹੀ ਤਾਂ ਦੇਣ ਲੱਗਾ, ਅੱਜ ਤੱਕ ਕਿਸੇ ਨੂੰ ਪਾਣੀ ਦਿੱਤਾ ਹੀ ਨਹੀਂ। ਇੰਨੇ ਮਾਂ ਬਾਪ ਅਮੀਰ ਨੌਕਰ ਚਾਕਰ, ਮੈਂ ਤਾਂ ਕਦੀ ਹੱਥੀ ਪਾਣੀ ਨਹੀਂ ਲੈ ਕੇ ਪੀਤਾ, ਦੂਸਰੇ ਹੀ ਦਿੰਦੇ ਨੇ। ਅਤੇ ਕਹਿਣ ਲੱਗੇ ਫਿਰ ਰੋਡ ਦੇ ਵੀ, ਅੱਧਾ ਕਿਤੇ ਰੁੜ ਗਏ ਬਾਕੀ ਵੀ ਰੋਡ ਦੇ। ਮਾਂ ਬਾਪ ਨੇ ਕਿਹਾ ਮਹਾਰਾਜ ਸ਼ਰਧਾ ਨਾਲ ਬੱਚਾ ਲਿਆਇਆ। ਕਹਿਣ ਲੱਗੇ ਮੁਰਦੇ ਦੇ ਹੱਥਾਂ ਨਾਲ ਕੌਣ ਪੀਵੇਗਾ। ਸੁਣ ਸਿੱਖਾ ਗੁਰਮਤੇ ਸਾਰ, ਸਤ ਸੰਗਤ ਕੀ ਸੇਵ ਉਧਾਰ, ਨਿਉਂ ਮੁਰਦੇ ਕੇ ਅੰਗ ਅਪਾਵਣ, ਸੁਖਚਿਤ ਸਭ ਨੇ ਕਰੇ ਸ਼ਹਾਵਣ। ਇਹਨੂੰ ਕਹਿ ਪਹਿਲੇ ਸੰਗਤ ਵਿੱਚ ਜਾਏ, ਸੇਵਾ ਕਰੇ, ਸੇਵਾ ਸਿੱਖੇ, ਪਹਿਲੇ ਜਾ ਸੰਗਤ ਦੇ ਵਿੱਚ ਜਾ ਕੇ ਜਲ ਵਰਤਾ, ਤੈਨੂੰ ਜਾ ਚ ਆਵੇ। ਹੁਣ ਸਾਖੀ ਤਾਂ ਸੁਣ ਲਈ ਬੱਚੇ ਦੀ, ਵੇਖਣਾ ਇਹ ਹੈ ਕਿ ਮੇਰੇ ਵਾਸਤੇ ਵੀ ਹੈ, ਮੈਂ ਕੀ ਕਰਨਾ, ਕਿਸੇ ਨੂੰ ਪਾਣੀ ਦਿੱਤਾ ਵੀ ਹੈ ਕਿ ਨਹੀਂ, ਕਦੀ ਸੇਵਾ ਕੀਤੀ ਹੈ। ਸਾਖੀ ਟਕਾਈਏ ਆਪਣੇ ਆਪ 'ਤੇ। ਗੁਰੂ ਨੇ ਇੱਕ ਵਾਰੀ ਕਹਿ ਦਿੱਤਾ, ਕਿਹਾ ਮਹਾਰਾਜ ਇੱਕ ਸਿੱਖ ਕਹਿੰਦਾ ਤਾਂ ਬੜਾ ਹੀ ਅਸਰ ਹੁੰਦਾ, ਮਨ ਮੰਨ ਜਾਂਦਾ, ਦੂਸਰਾ ਕਹਿੰਦਾ ਉਹ ਗੱਲ ਮਨ ਹੀ ਨਹੀਂ ਮੰਨਦਾ। ਕਹਿਣ ਲੱਗੇ ਸ਼ਾਮੀਆਂ ਆਈ ਜਿੱਥੇ ਸ਼ਸਤਰ ਵਿਆਸ ਹੁੰਦਾ, ਇੱਕ ਨੂੰ ਕਿਹਾ ਆ ਤਨਸ ਚੁੱਕ ਤੀਰ ਚੁੱਕ ਚਲਾ, ਨਿਸ਼ਾਨੇ 'ਤੇ ਲਾ। ਉਹਨੇ ਚਲਾਇਆ ਵਿਚਾਰੇ, ਉਹ ਅੱਧ 'ਚ ਹੀ ਰਹਿ ਗਿਆ, ਤੀਰ ਗਿਆ ਹੀ ਨਹੀਂ। ਆਲਮ ਸਿੰਘ ਚੰਗਾ ਨਿਸ਼ਾਨ ਸੀ, ਉਹਨੂੰ ਕਹਿਣ ਲੱਗੇ ਤੂੰ ਲਗਾਓ ਤੀਰ ਜਾ ਵੱਜਾ। ਕਹਿਣ ਲੱਗੇ ਪਹਿਲੇ ਦਾ ਕਿਉਂ ਨਹੀਂ ਲੱਗਾ, ਇਸ ਦਾ ਕਿਉਂ ਲੱਗ ਗਿਆ। ਕਹਿਣ ਲੱਗੇ ਉਸ ਵਿੱਚ ਸਾਹ ਸਾਥੀ ਕੋਈ ਨਹੀਂ, ਜਾਣ ਹੀ ਨਹੀਂ, ਉਹਦਾ ਤੀਰ ਰਹਿ ਗਿਆ। ਕਹਿਣ ਲੱਗੇ ਭਾਈ ਇਹ ਜਿਹੜਾ ਬਚਨ ਹੈ ਇਹ ਵੀ ਤੀਰ ਵਰਗਾ, ਇਹ ਹਿਰਦੇ ਤੱਕ ਤਾਂ ਪਹੁੰਚੇਗਾ ਕੋਈ ਅੰਦਰ ਬਲ ਹੋਵੇਗਾ ਅਤੇ ਭਰੋਸਾ ਹੋਵੇਗਾ। ਸਾਖੀ ਤਾਂ ਸੁਣ ਲਈ, ਛੱਡ ਦੇਈਏ ਨਹੀਂ, ਜੋ ਇਹ ਕਹਿਣਾ ਕੁਛ ਪਹਿਲੇ ਇਸ ਗੱਲ 'ਤੇ ਆਪਣੇ ਆਪ ਨੂੰ ਹੀ ਭਰੋਸਾ ਹੋਵੇ ਕਿ ਮੈਂ ਆਪ ਮੰਨਦਾ ਠੀਕ ਹੈ। ਅੰਦਰ ਆਤਮਕ ਬਲ ਹੋਵੇ, ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਾਛੇ ਅਵਰੀ ਜਾਵੇ। ਸਾਖੀਆਂ 'ਤੇ ਸੈਂਕੜੇ ਹੋ ਜਾਣਗੀਆਂ ਹੋਰ, ਮੈਂ ਸਿਰਫ ਇਹ ਬੇਨਤੀ ਕੀਤੀ ਹੈ ਜੋ ਸੁਣਿਆ ਬੰਦਾ ਆਪਣੇ ਆਪ 'ਤੇ ਘਟਾਵੇ, ਆਪਣੇ ਆਪ ਨੂੰ ਖੋਜੇ।
ਹਾਂਜੀ, ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ।
ਇਹ ਗੱਲ ਬੜੀ ਔਖੀ ਹੈ, ਗੁਰੂ ਦੀ ਕਿਰਪਾ ਨਾਲ ਕੋਈ ਜਿਉਂਦਾ ਹੀ ਮਰ ਜਾਏ। ਹਾਂ, ਇੱਕ ਢੰਗ ਤੇ ਹੋ ਸਕਦਾ, ਚੇਲਾ ਬੜਾ ਹੁਸ਼ਿਆਰ ਸੀ, ਇੱਕ ਬੜੇ ਚਤਰ ਹੁੰਦੇ, ਕਮਾਉਣਾ ਨਹੀਂ ਤੇ ਗੱਲੀ ਬਾਤੀ ਪੂਰਾ ਕਰ ਲੈਣਾ ਕੰਮ, ਉਹ ਪੁੱਛ ਲਿਆ ਨਾ ਜੀਵਤ ਮਰਨਾ ਸੁਣ ਲਿਆ, ਆ ਕੇ ਨਾ ਗੁਰੂ ਦੇ ਅੱਗੇ ਸਪਾਟ ਲੰਮਾ ਪੈ ਗਿਆ। ਉਹਨੇ ਵੇਖੇ ਵੀ ਇਹ ਨਕਲ ਕਰ ਰਿਹਾ ਮਰਨ ਦੀ, ਵੀ ਮੈਂ ਮਰ ਗਿਆ। ਸਮਝਿਆ ਸੀ ਨਾ ਵੀ ਚੇਲਾ, ਸੁਣ ਲਿਆ ਚੇਲੇ ਨੇ ਵੀ ਜੀਵਤ ਮਰਨਾ। ਉਹ ਕਿਸੇ ਪੁੱਛਿਆ, ਮੈਂ ਇੱਧਰ ਜਾਣਾ ਚਾਹੁੰਦਾ ਅਤੇ ਰਾਹ ਅੱਗੋਂ ਕਿੱਥੇ ਜਾਂਦਾ। ਕਹਿਣ ਲੱਗਾ ਜੀ ਮਰਿਆ ਬੰਦਾ ਬੋਲ ਨਹੀਂ ਸਕਦਾ, ਵੈਸੇ ਮੈਨੂੰ ਰਸਤੇ ਦਾ ਪਤਾ, ਦੱਸ ਮੈਂ ਸਕਦਾ। ਕਹਿਣ ਲੱਗਾ ਬੇਟਾ ਤੂੰ ਨਹੀਂ ਮਰਿਆ, ਤੂੰ ਤਾਂ ਬੋਲਣਾ ਪਿਆ। ਨਾਲ ਇਹ ਵੀ ਕਹਿੰਦਾ ਕਿ ਮਰਿਆ ਮੈਂ ਤੇ, ਪਰ ਮਰਿਆ ਬੰਦਾ ਬੋਲ ਨਹੀਂ ਸਕਦਾ, ਰਸਤੇ ਦਾ ਮੈਨੂੰ ਪਤਾ, ਮੈਂ ਦੱਸ ਸਕਦਾ। ਉਹ ਕਹਿਣ ਲੱਗੇ ਇਹਨਾਂ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ, ਜੀਵਤ ਮਰਨਾ ਕੀ ਹੈ, ਹਉਮੈ ਦਾ ਮਰ ਜਾਣਾ। ਇੱਕ ਪੰਕਤੀ ਸੁਣੋ, ਉਸ ਤੋਂ ਅੱਛੀ ਵਿਆਖਿਆ ਹੋਰ ਨਹੀਂ ਲੱਭਣੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਅਤੇ ਉਹ ਮਰਨਾ ਹੈ ਕੀ ਹੈ? ਵੀ ਜ਼ਹਿਰ ਖਾ ਲਵਾਂ, ਪਾਣੀ 'ਚ ਡੁੱਬ ਮਰਾਂ, ਜਾਂ ਟ੍ਰੇਨ ਥੱਲੇ ਆ, ਇਹ ਨਹੀਂ ਜਿਹਾ। ਉਹ ਹੈ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾ। ਇਹ ਮਰਨਾ ਹੈ ਕਿ ਸਭ ਦੀ ਚਰਨ ਧੂੜ ਬਣ ਜਾ। ਮਿਟਣਾ ਬਹੁਤ ਔਖਾ। ਬੰਦਾ ਚਾਹੁੰਦਾ ਮੇਰਾ ਹੁਕਮ ਚੱਲੇ, ਘਰ 'ਚ ਚੱਲੇ, ਮੁਹੱਲੇ 'ਚ ਚੱਲੇ, ਸ਼ਹਿਰ 'ਚ ਚੱਲੇ, ਸਾਰੀ ਦੁਨੀਆ ਵਿੱਚ ਹੀ ਚੱਲੇ। ਹੁਕਮ ਕਰਨ ਦੀ ਬੜੀ ਭੁੱਖ ਹੈ ਕਿ ਮੇਰੀ ਗੱਲ ਕੋਈ ਮੰਨੇ, ਪਰ ਸਭ ਦੀ ਚਰਨ ਧੂੜ ਬਣ ਕੇ ਰਹਿਣਾ, ਹਰ ਅੱਗੇ ਮਿਟ ਕੇ ਰਹਿਣਾ, ਇਹ ਮਰਨਾ ਹੈ। ਇਸ ਮਰਨ ਤੋਂ ਬਿਨਾਂ ਰੱਬ ਦੇ ਘਰ ਕੋਈ ਪ੍ਰਵਾਨ ਨਹੀਂ ਹੁੰਦਾ। ਇੱਥੇ ਕਿਹਾ ਗੁਰੂ ਦੀ ਕਿਰਪਾ ਨਾਲ ਜੇ ਜਿਉਂਦਾ ਹੀ ਮਰ ਜਾਏ। ਇਹ ਹੁਣ ਮਰਾਂਗੇ ਸ਼ਬਦ ਰਾਹੀਂ, ਬੜਾ ਸੁੰਦਰ ਬਚਨ ਹੈ, ਸ਼ਬਦ ਮਰੋ ਸ਼ਬਦ ਦੁਆਰਾ, ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਏ। ਫਿਰ ਮੌਤ ਵੀ ਨਹੀਂ ਮਾਰ ਸਕੇਗੀ, ਮੌਤ ਸਰੀਰ ਲੈ ਜਾਏਗੀ ਪਰ ਆਤਮਕ ਮੌਤ ਨਹੀਂ ਮਰੇਗਾ। ਗੁਰੂ ਦੀ ਕਿਰਪਾ ਨਾਲ ਜਿਹੜਾ ਮਰ ਗਿਆ, ਮਨ ਹੀ ਤੇ ਮਨ ਮਨ, ਮਨ ਵਿੱਚ ਹੀ ਉਸਦਾ ਮਨ ਮੰਨ ਜਾਂਦਾ। ਉਹ ਕਿਵੇਂ? ਪਰ ਨਦੀ 'ਚੋਂ ਲਹਿਰ ਉੱਠੇ ਸੀ ਪਰ ਕਿਨਾਰਿਆਂ ਤੋਂ ਬਾਹਰ ਜਾ ਕੇ ਨਹੀਂ, ਪਾਣੀ ਵਿਰਥ ਨਹੀਂ ਗਿਆ, ਸੁੱਕ ਨਹੀਂ ਗਿਆ, ਵਿੱਚ ਹੀ ਸਮਾ ਕੇ ਗਿਆ। ਮਨ ਦੇ ਵਿੱਚ ਹੀ ਮਨ ਦੀਆਂ ਲਹਿਰਾਂ ਸਮਾ ਗਈਆਂ, ਮਨ ਦੇ ਵਿੱਚ ਹੀ ਮਨ ਮੰਨ ਗਿਆ, ਇਸ ਗੱਲ ਨੂੰ ਮੰਨ ਗਿਆ, ਪਤੀਜ ਗਿਆ ਕਿ ਗੁਰੂ ਜੋ ਕਹਿੰਦੇ ਨੇ ਸੱਤ ਹਉਮੈ ਮਰਨੀ ਚਾਹੀਦੀ ਹੈ। ਕਬੀਰ ਸਾਹਿਬ ਜੀ ਦਾ ਇੱਕ ਬਚਨ ਮੈਂ ਆਪ ਨੂੰ ਹੋਰ ਸੁਣਾਵਾਂ। ਉਹ ਕਹਿੰਦੇ ਨੇ ਬੰਦੇ ਜੇ ਮਾਰਨਾ ਹੀ ਹੈ ਤਾਂ ਉਹ ਮਾਰ ਕੇ ਸਾਰੀ ਦੁਨੀਆ ਤੇਰੀ ਸਿਫਤ ਕਰੇ। ਹੁਣ ਜੇ ਕਿਸੇ ਨੂੰ ਵੀ ਮਾਰੋ, ਮੈਂ ਕਹਿੰਦਾ ਚੋਰ ਨੂੰ ਵੀ ਮਾਰ ਦਿਓ, ਚੋਰ ਦੀ ਮਾਂ ਨੇ ਤਾਂ ਨਹੀਂ ਆਖਣਾ ਚੰਗਾ ਹੋਇਆ, ਉਹਨੇ ਤਾਂ ਆਖਣਾ ਮੇਰਾ ਪੁੱਤਰ ਨਿਰਦੋਸ਼ ਸੀ, ਇਹਨਾਂ ਜ਼ਾਲਮਾਂ ਮਾਰ ਦਿੱਤਾ। ਸਾਰੀ ਦੁਨੀਆ ਆਖੇ ਚੰਗਾ ਹੋਇਆ, ਕਹਿੰਦੇ ਨੇ ਹੈ ਕੌਣ ਹੈ, ਕਿਹਨੂੰ ਮਾਰੀਏ, ਸਾਰੀ ਜਗਤ ਆਖੇ ਚੰਗਾ। ਉਹ ਕਹਿੰਦੇ ਨੇ ਕਬੀਰ ਸੋਈ ਮਾਰੀਏ, ਜੇ ਮੂਹੇ ਸੁਖ ਹੋਏ, ਭਲੋ ਭਲੋ ਸਭ ਕੋ ਕਹੇ, ਬੁਰਾ ਨਾ ਮਾਨੇ ਕੋ। ਕਿਸ ਨੂੰ ਮਾਰੀਏ? ਉਹ ਕਹਿੰਦੇ ਨੇ ਪਹਿਲੇ ਮਨ ਮਾਰ। ਇੱਕ ਪਾਸਿਓਂ ਸਲੋਕ ਸਰਵਣ ਕਰਨਾ, ਕਹਿੰਦੇ ਨੇ ਏਕ ਮਰਨ ਤੇ ਦੋਏ ਮੂਹੇ, ਜੇ ਇੱਕ ਮਨ ਮਾਰ ਲਿਆ ਨਾ ਤੂੰ, ਤੇ ਨਾਲ ਦੇਹ ਅਧਿਆਸ ਦੇਹ ਦਾ ਮੋਹ ਵੀ ਮਰ ਜਾਏਗਾ। ਏਕ ਮਰਨ ਤੇ ਦੋਏ ਮੂਹੇ, ਦੋਏ ਮਰਨ ਤੇ ਚਾਰ। ਦੋ ਮਰ ਗਏ ਤੇ ਦੋ ਨਾਲ ਹੋਰ ਮਰਨਗੇ। ਇੱਕ ਜਾਤ ਦਾ ਅਭਿਮਾਨ, ਮੈਂ ਉੱਚੀ ਜਾਤ ਦਾ, ਇਹ ਮਰ ਜਾਏਗਾ, ਤੇ ਚੌਥਾ ਕਸੰਗ ਮਰ ਜਾਏਗਾ। ਕਹਿੰਦੇ ਨੇ ਚਾਰ ਮਰਨ ਤੇ ਛੇ ਮੂਹੇ, ਜੇ ਚਾਰ ਮਰ ਗਏ ਦੋ ਨਾਲ ਹੋਰ ਮਰਨਗੇ ਆ। ਚਾਰ ਪੁਰਖ ਦੋਏ ਨਾਰ, ਦੋ ਸ਼ਬ ਲਫ਼ਜ਼ ਨੇ ਇਸਤਰੀ ਲਿੰਗ, ਭਾਵ ਨਿੰਦਿਆ ਮਰੇਗੇ, ਤ੍ਰਿਸ਼ਨਾ ਮਰੇਗੇ। ਮਨ ਮਰ ਜਾਏ ਤੇ ਦੇਹ ਦਾ ਮੋਹ ਨਹੀਂ। ਇਹ ਜਿੰਨਾ ਖੋਪੜੀਆਂ ਲੁਹਾ ਲਈਆਂ ਐਵੇਂ ਨਹੀਂ, ਇਹਨਾਂ ਦਾ ਮਨ ਮਰਿਆ ਸੀ। ਇੱਕ ਮਰਨ ਤੇ ਦੋਏ ਮੂਹੇ ਕਬੀਰ, ਇੱਕ ਮਰਨ ਤੇ ਦੋਏ ਮੂਹੇ, ਦੋਏ ਮਰਨ ਤੇ ਚਾਰ। ਜਾਤੀ ਅਪਮਾਨ ਮਰ ਗਿਆ, ਕੁਸੰਗ ਮਰ ਗਿਆ, ਫਿਰ ਉਹ ਭੁੱਲ ਕੇ ਕਿਸੇ ਦੀ ਨਿੰਦਾ ਨਹੀਂ ਕਰਦਾ, ਨਾ ਤ੍ਰਿਸ਼ਨਾ ਰਹਿੰਦੀ ਹੈ। ਚਾਰ ਪੁਰਖ ਦੋ ਨਾ, ਕਬੀਰ ਸੋਈ ਮਾਰੀਏ, ਮਾਰਨੀ ਹੈ ਤੇ ਹਉਮੈ ਮਾਉ। ਇੱਕ ਆਲਮ ਨੇ ਕਿਹਾ ਸੀ ਤੂੰ ਬਾਕੀ ਸ਼ੇਰ ਮਾਰੇ ਤੇ ਕੀ ਮਾਰੇ, ਕੁਛ ਵੀ ਨਹੀਂ ਮਾਰੇ। ਫੁਰਤੀਲਾ ਕਰਕੇ ਉਸਦੀ ਸਿਫਤ ਕਰਨੇ ਆ। ਵੈਸੇ ਇੱਕ ਆਲਮ ਨੇ ਕਿਹਾ, ਉਹ ਕਹਿੰਦੇ ਨੇ ਸ਼ੇਰ ਕਿਹੜਾ ਕੰਮ ਕਰਦਾ? ਕਦੀ ਵੇਖਿਆ ਜੇ ਅੱਜ ਤੱਕ ਕਿਸੇ ਨੇ ਕਿ ਸ਼ੇਰ ਨੂੰ ਕੋਈ ਕੰਮ ਕਰ? ਹਾਂ, ਇੱਕ ਹੀ ਕਰਦਾ ਕਿ ਭੁੱਖ ਲੱਗੀ ਕਿਸੇ ਜਾਨਵਰ ਨੂੰ ਮਾਰ ਦਿੱਤਾ। ਸਾਧੀ ਨੇ ਤਾਂ ਕਿਹਾ ਸ਼ੇਰ ਨਾਲੋਂ ਤਾਂ ਗਧਾ ਚੰਗਾ। ਉਹ ਕਹਿੰਦਾ ਸ਼ੇਰ ਮਨੁੱਖਾਂ ਦੀ ਕਿਹੜੀ ਸੇਵਾ ਕਰਦਾ, ਗਧਾ ਤਾਂ ਭਾਰ ਢੋਂਦਾ, ਵਿਚਾਰਾ ਸੇਵਾ ਕਰਦਾ, ਰੂੜੀ ਤਾਂ ਚੁਗ ਲਿਆ, ਘਾਹ ਖਾ ਲਿਆ, ਬੰਦੇ ਦਾ ਭਾਰ ਢੋਇਆ। ਅੱਜ ਤੱਕ ਨਹੀਂ ਸੁਣਿਆ ਕਿ ਗਧੇ ਨੇ ਕੋਈ ਬੰਦਾ ਮਾਰ ਦਿੱਤਾ ਹੋ। ਉਹ ਕਹਿੰਦੇ ਨੇ ਇਹ ਮਾਰਨਾ ਹੀ ਹੈ ਤੇ ਕਿਸ ਨੂੰ ਮਾਰ, ਸ਼ੇਰ ਮਾਰਿਆ ਤੇ ਕੀ ਮਾਰਿਆ, ਵੱਡਾ ਕੁਵਜ ਦਹਾ ਮਾਰਿਆ ਤੇ ਕੀ ਮਾਰਿਆ, ਮਗਰਮੱਛ ਮਾਰਿਆ ਤੇ ਕੀ ਮਾਰਿਆ, ਵੱਡੇ ਮੋਜੀ ਕੋ ਮਾਰਾ, ਨਫਸੇ ਅਮਾਰਾ ਕੋ ਗਰ ਮਾਰਾ, ਇਹ ਮਨ ਮਾਰ ਲਿਆ ਤੇ ਬਹੁਤ ਵੱਡਾ ਕੁਛ ਤੂੰ ਕੰਮ ਕਰ ਲਿਆ, ਵੱਡੇ ਮੋਜੀ ਕੋ ਮਾਰਾ, ਨਫਸੇ ਅਮਾਰਾ ਕੋ ਗਰ ਮਾਰਾ, ਨਿਹੰਗੋ ਅਜਦਹਾ ਵਾ ਸ਼ੇਰ ਨਰ ਮਾਰਾ ਤੋ ਕਿਆ ਮਾਰਾ, ਨਾ ਮਾਰਾ ਆਪ ਕੋ ਜੋ ਖਾਕ ਹੋ ਅਕਸੀਰ ਬਣ ਜਾਤਾ, ਪਾਰਾ ਕੋ ਐ ਅਕਸੀਰ ਗਰ ਮਾਰਾ ਤੋ ਕਿਆ ਮਾਰਾ, ਪਾਰਾ ਵੀ ਮਾਰ ਬੜਾ ਵੱਡਾ ਵੈਦ ਉਹ ਸਮਝਿਆ ਜਾਂਦਾ, ਪਾਰਾ ਮਾਰਨਾ ਬਹੁਤ ਔਖਾ, ਪਾਰੇ ਦੀ ਭਸਮ ਬਣਾਉਣੀ ਕਾਬੂ ਨਹੀਂ ਆਉਂਦਾ, ਪਾਰੇ ਨੂੰ ਵੀ ਮਾਰ ਲਿਆ ਤੇ ਕੀ ਮਾਰਿਆ, ਮਨ ਮਾਰਨਾ ਸੀ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ, ਜੋ ਕੁਛ ਕਿਹਾ ਸੋ ਮਨ ਕਿਹਾ, ਮੁੰਡਾ ਮੂੰਡ ਅਜਾਏ, ਤਨ ਨੇ ਉਹ ਜਿਨ੍ਹਾਂ ਦਾ ਮਨ ਵਿੱਚ ਹੀ ਮਨ ਮਰ ਗਿਆ, ਮਨ ਪਤੀਜ ਗਿਆ, ਮਨ ਦੀ ਤਸੱਲੀ ਹੋ ਗਈ, ਹਾਂਜੀ,
ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨੈ,
ਜਿਨ੍ਹਾਂ ਨੂੰ ਆਪਣੇ ਮਨ ਦੀ ਪ੍ਰਤੀਤ ਨਹੀਂ, ਭਰੋਸਾ ਹੀ ਕੋਈ ਨਹੀਂ, ਹੁਣ ਕਸਮ ਖਾਉਂਦੇ ਨੇ ਕਿ ਦਿਹਾੜੀ ਝੂਠ ਨਹੀਂ ਬੋਲਾਂਗਾ, ਘੜੀ ਬਾਅਦ ਬੋਲ ਜਾਂਦੇ, ਬਹੁਤ ਵੱਡੇ ਕਵ ਹੋਏ ਨੇ ਗਾਲਬ, ਮੁੱਲਾਂ ਨੇ ਆਵਾਜ਼ ਫਰਮਾਈ, ਲੈਕਚਰ ਕੀਤਾ ਅਤੇ ਸੁਣ ਕੇ ਕਹਿਣ ਲੱਗਾ, ਮੁੱਲਾਂ ਬੋਲਿਆ ਸ਼ਰਾਬ ਦੇ ਖਿਲਾਫ, ਅਤੇ ਗਾਲਬ 'ਤੇ ਬੜਾ ਅਸਰ ਹੋਇਆ, ਕਹਿਣ ਲੱਗਾ ਮੁੱਲਾਂ ਅੱਜ ਤੋਂ ਲੈ ਕੇ ਸੌਂ ਪਾਈ ਸ਼ਰਾਬ ਨਹੀਂ ਪੀਆਂਗਾ। ਉਹਨੇ ਸੋਚਿਆ ਬੜਾ ਵੱਡਾ ਕੰਮ ਮੈਂ ਕੀਤਾ, ਬਈ ਆਹ ਇੱਕ ਬੰਦਾ ਮੰਨ ਗਿਆ ਕਿ ਸ਼ਰਾਬ ਨਹੀਂ ਪੀਆਂਗਾ। ਕਹਿਣ ਲੱਗਾ ਪਰ ਇੱਕ ਗੱਲ ਮੇਰੀ ਧਿਆਨ 'ਚ ਰੱਖੀ। ਕਹਿਣ ਲੱਗੇ ਕਿ, ਕਹਿਣ ਲੱਗਾ ਕਸਮ ਮੈਂ 100 ਵਾਰੀ ਪਹਿਲੇ ਵੀ ਪਾ ਚੁੱਕਾ, ਗਾਲਬ ਤੂੰ ਨੇ 100 ਵਾਰ ਨਾ ਪੀਣੇ ਕੀ ਕਸਮ ਪਾਈ ਹੈ, ਮਗਰ ਤੇਰੀ ਕਸਮ ਕਾ ਇਤਬਾਰ ਕਿਹਾ ਹੈ। ਜਿਨ੍ਹਾਂ ਨੂੰ ਮਨ ਦਾ ਭਰੋਸਾ ਨਹੀਂ, ਹੁਣੇ 100 ਚੁੱਕਣਗੇ, ਹੁਣੇ ਮੁੱਕਰ ਜਾਣਗੇ। ਮਨ ਦਾ ਭਰੋਸਾ ਹੀ ਕੋਈ ਨਹੀਂ, ਉਸਦਾ ਕਾਰਨ ਹੈ। ਮਨੋਵਿਗਿਆਨੀਆਂ ਇੱਕ ਗੱਲ ਕਹੀ ਹੈ, ਮਾਇੰਡ ਵੀ ਤੁਹਾਡੇ 2 ਨੇ, ਕਾਨਸ਼ੀਅਸ ਮਾਇੰਡ, ਅਨਕਾਨਸ਼ੀਅਸ ਮਾਇੰਡ, ਅਚੇਤ ਮਨ, ਸੁਚੇਤ ਮਨ। ਜਿਹੜਾ ਅਚੇਤ ਮਨ ਹੈ 9 ਗੁਣਾ ਜ਼ਿਆਦਾ ਸ਼ਕਤੀ ਰੱਖਦਾ, ਸੁਚੇਤ ਮਨ ਨਾਲ ਜਿਹੜਾ ਫੈਸਲਾ ਲਿਆ, ਜਦੋਂ ਅਚੇਤ ਮਨ ਜਾਗ ਜਾਂਦਾ ਉਹ ਫੈਸਲੇ ਉਲਟ ਦਿੰਦਾ, ਆਪੇ ਹੀ ਅਲਾਰਮ ਲਾ ਕੇ ਸੁੱਤੇ ਅੰਮ੍ਰਿਤ ਵੇਲੇ ਉੱਠਾਂਗੇ, ਜਦੋਂ ਵੱਜਿਆ ਬੰਦ ਕਰਕੇ ਫਿਰ ਸੌਂਗਾ। ਇਹ ਲਾਇਆ ਕਿੰਨੇ, ਇਹ ਲਾਇਆ ਸੀ ਸੁਚੇਤ ਮਨ ਨੇ, ਲੇਕਿਨ ਅਚੇਤ ਮਨ, ਜਿਨ੍ਹਾਂ ਨੂੰ ਮਨ ਦਾ ਭਰੋਸਾ ਹੈ ਨਾ, ਤੁਰ ਪਏ ਬਾਬਾ ਦੀਪ ਸਿੰਘ, ਸ਼ਹੀਦ ਹੋਣਾ ਨਹੀਂ ਫੈਸਲਾ ਬਦਲੇ ਹੋਏ, ਜੋ ਕਹਿੰਦੇ ਨੇ ਉਹ ਕਰਦੇ ਨੇ, ਹਮ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗ। ਪਰ ਜਿਨ੍ਹਾਂ ਨੂੰ ਮਨ ਦਾ ਭਰੋਸਾ ਹੀ ਨਹੀਂ ਪਈ ਕਿ ਮੈਂ ਹੁਣੇ ਕਹਿਣਾ, ਹੁਣੇ ਮੁੱਕਰ ਜਾਣਾ, ਉਹਨਾਂ ਦੇ ਕਥਨ ਦੀ ਕੀ ਕੀਮਤ ਹੈ, ਕੁਛ ਵੀ ਨਹੀਂ, ਉਹ ਗਿਆਨ ਕੀ ਕਥਨ ਕਰਨ। ਸੱਚ ਤੇ ਹੈ, ਸਿਆਣੇ ਕਹਿੰਦੇ ਨੇ ਜੋ ਤੂੰ ਆਪ ਨਹੀਂ ਨਾ ਸਮਝਦਾ, ਆਪ ਨੇ ਕੀਤਾ, ਉਹ ਕਿਸੇ ਨੂੰ ਵੀ ਨਾ ਕਹਿ, ਤੇਰਾ ਕਹਿਣ ਦਾ ਹੱਕ ਨਹੀਂ। ਅਵਰਾ ਕਬੀਰ ਅਵਰਾ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰਕਾ ਖੇਤ, ਉਹ ਕੀ ਕਥਨ ਕਰਨਗੇ, ਆਪ ਕੋਈ ਮੁੱਲ ਨਹੀਂ।
ਮਹਲਾ ਤੀਜਾ, ਗੁਰਮੁਖ ਚਿੱਤ ਨਾ ਲਾਇਓ, ਅੰਤ ਦੁੱਖ ਪਾਹੁਤਾ ਆਏ।
ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਨਾਲ ਚਿੱਤ ਨਹੀਂ ਜੋੜਿਆ, ਇਹ ਕੰਮ ਕਰਨ ਵਾਲਾ ਸੀ ਤੇ ਅੰਤ ਆ ਕੇ ਦੁੱਖ ਪਹੁੰਚ ਗਿਆ, ਪਹੁੰਚਣਾ ਹੀ ਸੀ, ਉਸਦਾ ਕਾਰਨ ਨਹੀਂ ਸੀ। ਚਿੱਤ ਲਾਉਣਾ ਸੀ ਰੱਬ ਨਾਲ, ਚਿੱਤ ਲਾ ਲਿਆ ਮਕਾਨ ਨਾਲ, ਉਹ ਤੇ ਹੁਣ ਛੱਡ ਕੇ ਜਾਣਾ ਪੈਣਾ ਤੇ ਦੁਖੀ ਹੋਵੇਗਾ। ਬਾਬਾ ਫਰੀਦ ਜੀ ਦਾ ਬਤਨ ਹੈ, ਫਰੀਦਾ ਕੋਠਾ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਆ ਤੁਲਵੀ ਕੋਏ ਨਾ ਹੋਸੀ ਮਿੱਤ। ਜਦੋਂ ਕਬਰ ਵਿੱਚ ਦੱਬਿਆ, ਕੋਈ ਤੋਲ ਕੇ ਤੇ ਮਿੱਟੀ ਨਹੀਂ ਪਾਉਂਦੇ ਕਿ ਇਹਦੇ ਉੱਤੇ ਕੁਇੰਟਲ ਪਾ ਦਿਓ, 2 ਕੁਇੰਟਲ ਪਾ, ਨਹੀਂ, ਮਿੱਟੀ ਆ ਤੋਲਵੇਂ। ਚਿੱਤ ਲਾਉਣਾ ਸੀ ਰੱਬ ਨਾਲ, ਚਿੱਤ ਜੋੜ ਲਿਆ ਘੋੜਿਆਂ ਨਾਲ, ਚਿੱਤ ਜੋੜ ਲਿਆ ਕਿਸੇ ਗੱਡੀ ਨਾਲ, ਚਿੱਤ ਜੋੜ ਲਿਆ ਪਰ ਇੰਜ ਕਰੋ, ਇਹ ਵਰਤੋਂ ਹਰ ਚੀਜ਼ ਦੀ ਕਰ ਲਓ ਪਰ ਚਿੱਤ ਨਾ ਲਾਇਓ, ਚਿੱਤ ਪਰਮਾਤਮਾ ਨਾਲ ਵਰਤੋਂ ਲੋੜ ਅਨੁਸਾਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਹੋਰ ਪਹਿਨਣ ਕੱਪੜਿਆਂ ਨਾਲ ਵੀ ਲੱਗ ਜਾਂਦਾ, ਮੈਂ ਆਮ ਬੰਦਿਆਂ ਦੀ ਗੱਲ ਨਾ ਕਰਾਂ, ਰਿਸ਼ੀਆਂ ਦਾ ਲੱਗ ਜਾਂਦਾ। ਜਨਕ ਨੇ ਕਿਹਾ ਸੀ ਉਹ ਸੁਖਦੇਵ ਮੁਨੀ ਜੀ, ਇਹ ਚਿੱਤ ਲਾਉਣ ਲਈ ਜ਼ਿਆਦਾ ਨਹੀਂ, ਲੰਗੋਟੀ ਵੀ ਕਾਫੀ, ਇਹ ਵੀ ਫਸਾ ਲੈਂਦੀ ਹੈ। ਕਹਿਣ ਲੱਗਾ ਜੀ ਮੇਰੀ ਲੰਗੋਟੀ ਨਾ ਸੜ ਜਾਏ, ਅੱਗ ਲੱਗ ਗਈ ਤੁਹਾਡੇ ਮਹਲ ਨੂੰ। ਚਿੱਤ ਜਿਹੜਾ ਹੈ ਰੱਬ ਨਾਲ ਲਾਈਏ, ਪਦਾਰਥਾਂ ਨਾਲ ਨਹੀਂ। ਇੱਥੇ ਕਿਹਾ ਚਿੱਤ ਲਾ ਲਿਆ ਤੇ ਸਭ ਕੁਝ ਛੱਡਣਾ ਪਿਆ, ਦੁੱਖ ਆ ਕੇ ਪਹੁੰਚ ਗਿਆ। ਛੱਡਣ ਦਾ ਬਹੁਤ ਵੱਡਾ ਆਖਰੀ ਸਵਾਸ ਬੜਾ ਔਖਾ ਨਿਕਲਦਾ, ਉਸਦਾ ਕਾਰਨ ਹੈ ਕਿ ਛੱਡਣ ਵਾਸਤੇ ਤਿਆਰ ਨਹੀਂ, ਤੇ ਜੇ ਪਹਿਲੇ ਹੀ ਛੱਡ ਬੈਠੇ ਰੱਬ ਦੇ ਪਿਆਰੇ ਤੇ ਸਵਾਸ ਛੱਡਦੇ ਨੇ ਸਰੀਰ ਨੂੰ, ਜਿਵੇਂ ਕਿਸੇ ਚੋਲਾ ਲਾ ਕੇ ਰੱਖ ਦਿੱਤਾ, ਜਿਵੇਂ ਸੱਪ ਕੁੰਜੀ ਉਤਾਰ ਕੇ ਰੱਖ ਦਿੰਦਾ, ਪਕੜ ਕੋਈ ਨਹੀਂ, ਉਹ ਪਹਿਲੇ ਹੀ ਛੱਡ ਬੈਠੇ ਨੇ, ਉਹ ਪਹਿਲੇ ਨਿਆਰੇ ਹੋ ਕੇ ਬੈਠੇ ਨੇ। ਹਾਂਜੀ,
ਅੰਦਰੋਂ ਬਾਹਰੋਂ ਅੰਧਿਆ ਸੁੱਧ ਨਾ ਕਾਈ ਪਾਏ।
ਜਿਹੜਾ ਅੰਦਰੋਂ ਏਦਾਂ ਹੋਵੇਗਾ ਉਹਨੂੰ ਧਰਮ ਦਾ ਤੇ ਪਤਾ ਨਹੀਂ ਲੱਗਣਾ, ਉਸਦੇ ਧਨ ਦੀ ਵਰਤੋਂ ਵੀ ਠੀਕ ਨਹੀਂ, ਬਿਲਕੁਲ ਨਹੀਂ। ਅੰਦਰੋਂ ਏਦਾਂ ਹੋਵੇਗਾ ਉਸਦਾ ਧਨ ਵੀ, ਜਾਂ ਤੇ ਉਹ ਕਿਰਪਣ ਹੋਵੇਗਾ, ਨਾ ਆਪ ਵਰਤੇਗਾ ਨਾ ਕਿਸੇ ਨੂੰ ਵਰਤਣ ਦੇਵੇਗਾ, ਜਾਂ ਉਸ ਨਾਲ ਜ਼ੁਲਮ ਕਰੇਗਾ, ਪਾਪ ਕਰੇਗਾ, ਉਸ ਨੂੰ ਕੋਈ ਸੋਝੀ ਨਹੀਂ ਪੈਂਦੀ। ਅੰਦਰੋਂ ਸੋਝੀ ਗੁਰੂ ਦੀ ਬਖਸ਼ੀ ਮਿਲੇ ਨਹੀਂ, ਆਪਣੀ ਸੋਝੀ ਜਿਹੜੀ ਹੈ ਉਹ ਭਟਕਣਾ ਵਾਲੀ ਹੈ, ਕੋਈ ਸਮਝ ਨਹੀਂ ਆਉਂਦੀ। ਅਸਲ 'ਚ ਮਨਮੁਖ ਬੰਦਾ ਹਨੇਰੇ 'ਚ ਹੀ ਟੱਕਰਾਂ ਮਾਰਦਾ, ਕੋਈ ਡਿਸੀਜਨ ਨਹੀਂ, ਕੋਈ ਸਮਾਧਾਨ ਨਹੀਂ, ਕੋਈ ਕੀ ਕਰਾਂ ਕੀ ਨਹੀਂ। ਇਹ ਤਾਂ ਇੰਝ ਹੈ ਕਿ ਧੱਕਾ ਲੱਗਿਆ, ਇੱਧਰੋਂ ਵੱਜਾ ਉੱਧਰ ਚਲਾ ਗਿਆ, ਇੱਧਰੋਂ ਧੱਕਾ ਲੱਗਾ। ਲਾਏ ਹਯਾਤ ਆਏ ਕਜ਼ਾ ਲੈ ਚਲੇ ਚਲੇ, ਆਪਣੀ ਖੁਸ਼ੀ ਸੇ ਆਏ ਨਾ ਆਪਣੀ ਖੁਸ਼ੀ ਚੱਲੇ, ਇਹ ਹਾਲ ਹੈ ਮਨਮੁੱਖ ਦਾ। ਭਾਈ ਨੰਦ ਲਾਲ ਜੀ ਨੇ ਕਿਹਾ, ਬੇਅਦਬ ਹਰ ਗਿਜ ਬਹ ਕਰਾਹੇ ਨਾ ਯਾਫਤ, ਰਾਹੇ ਹੱਕ ਰਾਹੇ ਚ ਗੁਮਰਾਹੇ ਨਾ ਯਾਫਤ। ਉਹ ਇੰਨਾ ਗੁਮਰਾਹ ਹੋਇਆ ਉਹਨੂੰ ਕੋਈ ਰਸਤਾ ਹੀ ਨਹੀਂ ਲੱਭਦਾ। ਹਾਂਜੀ,
ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ।
ਪੰਡਿਤ ਉਹਨਾਂ ਦੀ ਬਰਕਤ ਤੇ ਸਾਰਾ ਜਗਤ ਖਾਂਦਾ, ਜੋ ਨਾਮ ਵਿੱਚ ਰਤੇ ਹੋਏ ਨੇ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਗਨੇਰੇ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚੇਤੇ ਅੱਕੇ ਅਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਕਿਸੇ ਵੇਲੇ ਜਦੋਂ ਧੰਨ ਗੁਰੂ ਰਾਮਦਾਸ ਦੀ ਉਮਰ ਸੀ 7 ਸਾਲ ਦੀ, ਲਾਹੌਰ ਤੋਂ ਆ ਸ਼ਰੀਕ ਇਕੱਠੇ ਹੋ ਕੇ ਕਹਿੰਦੇ ਗਰੀਬ ਕਿੱਥੋਂ ਖਾਏਗਾ, ਕੁਦਰਤ ਕਹਿ ਰਹੀ ਸੀ ਇਸ ਦੇ ਪਿੱਛੇ ਸਾਰਾ ਜਗਤ ਖਾਏਗਾ, ਸਾਰੇ ਆ ਕੇ ਕਹਿਣਗੇ ਧੰਨ ਗੁਰੂ ਰਾਮਦਾਸ ਤੇਰੀ ਆਸ। ਜਿਨ੍ਹਾਂ ਨੇ ਨਾਮ ਤੇ ਆਇਆ ਨਾਮ ਵਿੱਚ ਰਤੇ ਨੇ, ਉਹਨਾਂ ਦੇ ਪਿੱਛੇ ਉਹਨਾਂ ਪਿੱਛੇ ਜਗ ਪੁੰਚੈ ਭੋ ਗਈ। ਕਿਉਂ ਕਿੱਥੋਂ ਆਉਂਦਾ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗਾ ਹੀ, ਰੱਬ ਉਹਨਾਂ ਜੋਗਾ, ਉਹ ਰੱਬ ਜੋਗੇ ਨੇ। ਖਜ਼ਾਨਾ ਰੱਬ ਦਾ ਉਹ ਤਾਂ ਵਰਤਦੇ ਨੇ, ਖੀਸਾ ਰੱਬ ਦਾ ਉਹ ਕੱਢ ਕੇ ਵਰਤਾਈ ਆਉਂਦੇ ਨੇ, ਇਹ ਸਭ ਕੁਛ ਪਰਮਾਤਮਾ ਦਾ। ਪੰਡਿਤ ਸ਼ਬਦ ਵਰਤੇ ਆ, ਪੰਡਿਤ ਉਹ ਹੈ ਜਿਸ ਨੇ ਸੁਣਿਆ, ਜਾਂ ਪੜ੍ਹ ਲਿਆ ਜਾਂ ਸੁਣ ਲਿਆ, ਜਾਣਿਆ ਨਹੀਂ। ਔਰ ਪੰਡਿਤ ਨੂੰ ਕਦੇ ਵੀ ਸੁਣੇ ਪੜ੍ਹੇ 'ਤੇ ਭਰੋਸਾ ਨਹੀਂ, ਆਪ ਨੂੰ ਵੀ ਨਹੀਂ ਹੁੰਦਾ, ਉਹਨੂੰ ਪਤਾ ਮੈਂ ਪੜ੍ਹਿਆ ਜਾਣਿਆ ਤਾਂ ਮੈਂ ਹੈ ਕੋਈ ਨਹੀਂ। ਤੁਹਾਨੂੰ ਹੋਰ ਬੇਨਤੀ ਕਰਾਂ, ਪੰਡਿਤਾਈ ਹੈ ਨਾ ਜਿਸ ਦੇ ਕੋਲ, ਉਹਨੂੰ ਕਦੀ ਰੱਬ 'ਤੇ ਭਰੋਸਾ ਨਹੀਂ ਬਣਦਾ, ਨਾ ਗੁਰੂ 'ਤੇ ਭਰੋਸਾ ਬਣਦਾ। ਉਹ ਤਾਂ ਸਮਝਦਾ ਮੈਂ ਸੁਣਿਆ ਅਤੇ ਅੱਗੇ ਸੁਣਾ ਦਿੱਤਾ, ਅਨੁਭਵ ਉਸ ਦਾ ਕੋਈ ਨਹੀਂ ਹੁੰਦਾ। ਕਹਿੰਦੇ ਨੇ ਪੰਡਿਤ ਤੂੰ ਬਰਕਤ ਨੂੰ ਨਹੀਂ ਜਾਣਦਾ, ਇਹੋ ਗੱਲ ਪਾਤਸ਼ਾਹ ਨੇ ਕਹੀ ਸੀ। ਗੁਰੂ ਕਰਕੇ ਦੀ ਬਰਕਤ, ਉਹ ਗੀਤਾ ਦੇ ਅਰਥ ਨਾ ਸੁਣ, ਆਹ ਤੈਨੂੰ ਦੱਸਾਂ ਗੀਤਾ ਬਣਦੀਆਂ ਕਿਵੇਂ ਨੇ। ਕਿਹੜੀ ਬਰਕਤ ਚੋਂ ਨਿਕਲਦੀਆਂ ਛੜੀ ਰੱਖੇ ਅਤੇ ਗੂੰਗੇ ਨੇ ਗੀਤਾ ਦੇ ਅਰਥ ਕਰ ਦਿੱਤੇ। ਰੱਬ ਦੇ ਪਿਆਰਿਆਂ ਦੀ ਬਰਕਤ ਸਾਰਾ ਜਗਤ ਖਾ ਰਿਹਾ ਹੈ, ਉਹ ਨਖੁੱਟਦੇ ਨਹੀਂ।
ਹਾਂਜੀ, ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ, ਰੱਬ ਨੂੰ ਸਲਾਹਿਆ, ਉਹ ਤੇ ਪ੍ਰਮਾਤਮਾ ਵਿੱਚ ਹੀ ਲੀਨ ਹੋ ਗਏ। ਉਹ ਵਾਹਿਗੁਰੂ 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 ਕਰਦੇ ਵਾਹਿਗੁਰੂ ਹੀ ਹੋ ਗਏ, ਉਸਦਾ ਨਾਮ ਜਪਦੇ ਜਪਦੇ ਨਾਮ ਵਿੱਚ ਲੀਨ ਹੋ ਗਏ, ਉਸ ਵਿੱਚ ਸਮਾਈ ਹੋ ਗਈ।
ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ।
ਹੇ ਪੰਡਿਤ, ਦੁਆਇਤ ਭਾਵ ਵਿੱਚ, ਦੂਜੇ ਭਾਵ ਵਿੱਚ ਇਹ ਬਰਕਤ ਨਹੀਂ ਹੁੰਦੀ। ਇਹ ਜੋ ਬਰਕਤ ਹੈ ਸਿਰਫ ਇੱਕ ਨਾਲ ਜੁੜ ਕੇ ਹੁੰਦੀ, ਦੂਜੇ ਭਾਵ ਵਿੱਚ ਨਹੀਂ ਹੁੰਦੀ।
ਨਾ ਧਨ ਪੱਲੇ ਪਾਏ,
ਔਰ ਨਾਮ ਧਨ ਵੀ ਜਿਹੜਾ ਹੈ ਪੱਲੇ ਨਹੀਂ ਪੈਂਦਾ। ਕਬੀਰ ਸਾਹਿਬ ਜੇ ਜਿੱਥੇ ਬਚਨ ਕਹੇ ਨੇ ਉੱਥੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਵੀ ਵਿਚਾਰਨ ਵਾਲਾ, ਉਹ ਕਹਿੰਦੇ ਨੇ ਪੰਡਿਤ ਹੋਏ ਕਹਿ ਬੇਦ ਬਖਾਨਾ ਮੂਰਖ ਨਾਮ ਦਿਓ ਰਾਮ ਜਾਣ। ਇਹ ਵੇਦਾਂ ਵਿੱਚ ਜਿਸ ਦੀਆਂ ਗੱਲਾਂ ਕਰਦਾ ਮੈਂ ਤੇ ਉਹਨੂੰ ਜਾਣਨਾ। ਕੋਈ ਬੰਦਾ ਘਰ ਦਾ ਨਾਂ ਦੱਸੇ, ਗੱਲਾਂ ਕਰੇ, ਨਾਂ ਦੱਸੇ, ਉਹ ਕਹਿਣ ਲੱਗੇ ਮੇਰਾ ਤੇ ਆਉਣ ਜਾਣਾ, ਮੈਂ ਤੇ ਉਸ ਦਿਨ ਜਾਣਨਾ ਚੰਗੀ ਤਰ੍ਹਾਂ, ਉਹ ਮੇਰਾ ਆਪਣਾ ਆਪਾ। ਪੰਡਿਤ ਦਾ ਰੱਬ ਆਪਣਾ ਆਪਾ ਕਦੀ ਨਹੀਂ ਬਣੇ, ਭਗਤਾਂ ਦਾ ਬਣੇ। ਭਗਤ ਕਹਿੰਦੇ ਨੇ ਮੈਨੂੰ ਪੜ੍ਹਨਾ ਤੇ ਨਹੀਂ ਆਉਂਦਾ ਪਰ ਹੈ ਉਹ ਮੇਰਾ ਬਾਪ। ਬਾਪ ਦਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ, ਤਿਸ ਬਾਪ ਕੋ ਕਿਉਂ ਮਨੋ ਵਿਸਾਰੇ, ਅੱਗੇ ਗਿਆ ਨਾ ਬਾਜੀ ਹਾਰੀ, ਮੂਹੀ ਮੇਰੀ ਮਾਈ ਹੋ ਖਰਾ ਸੁਖਾਲਾ, ਪਹਿਰੋਂ ਨੀ ਦਗਲੀ ਲੱਗੇ ਨਾ ਪਾਲਾ। ਬਲ ਤਿਸ ਬਾਪਾ ਜਿਨ ਹਉ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਵੇਦ ਮੈਨੂੰ ਕੋਈ ਨਹੀਂ ਆਉਂਦੇ ਪਰ ਰੱਬ ਮੈਨੂੰ ਜ਼ਰੂਰ ਮਿਲਦਾ ਕਿਉਂਕਿ ਮੇਰਾ ਬਾਪ ਹੈ। ਉਸ ਨੂੰ ਮਿਲਣ ਵਾਸਤੇ ਪਿਆਰ ਚਾਹੀਦਾ ਹੈ, ਵੇਦਾਂ ਦੀ ਲੋੜ ਨਹੀਂ। ਉਸ ਨੂੰ ਮਿਲਣ ਵਾਸਤੇ ਇੱਕ ਸ਼ਰਧਾ ਚਾਹੀਦੀ ਹੈ। ਕਹਿੰਦੇ ਨੇ ਜੇਕਰ ਉਹ ਸ਼ਰਧਾ ਨਾ ਮਿਲੇ, ਪੜ੍ਹ ਪੜ੍ਹ ਕੇ ਥੱਕ ਗਏ ਲੇਕਿਨ ਪੱਲੇ ਕੁਛ ਨਹੀਂ ਪਿਆ।
ਪੜ੍ਹ ਥੱਕੇ ਸੰਤੋਖ ਨਾ ਆਇਓ,
ਪੜ੍ਹ ਪੜ੍ਹ ਕੇ ਥੱਕ ਗਏ ਸੰਤੋਖ ਕੋਈ ਨਹੀਂ ਆਇਆ।
ਅਨ ਦਿਨ ਜਲਤ ਵਿਹਾਏ,
ਹਰ ਰੋਜ਼ ਐਵੇਂ ਤ੍ਰਿਸ਼ਨਾ ਵਿੱਚ ਸੜਦਿਆਂ ਸੜਦਿਆਂ ਹੀ ਜੀਵਨ ਬਤੀਤ ਹੋ ਗਿਆ।
ਕੂਕ ਪੁਕਾਰ ਨਾ ਚੁੱਕਈ,
ਕੂਕ ਪੁਕਾਰ ਕੀ ਹੈ, ਗਿਲੇ ਕਰਦੇ ਰਹਿਣਾ। ਜੋ ਦਿੱਤਾ ਉਸ ਲਈ ਤੇ ਸ਼ੁਕਰਾਨਾ ਭੁੱਲ ਕੇ ਨਹੀਂ ਕਰਨਾ ਕਿ ਤੂੰ ਕੁਛ ਦਿੱਤਾ, ਨਹੀਂ ਤੂੰ ਇਹ ਨਹੀਂ ਦਿੱਤਾ, ਤੂੰ ਮੈਨੂੰ ਉਹ ਨਹੀਂ ਦਿੱਤਾ, ਉਹ ਨਹੀਂ। ਜੋ ਨਹੀਂ ਨਾ ਮਿਲਿਆ ਉਸ ਲਈ ਗਿਲਾ ਜ਼ਰੂਰ, ਜੋ ਨਹੀਂ ਮਿਲਿਆ ਉਸ ਲਈ ਉਲਾਂਭਾ ਦੇਣ ਜ਼ਰੂਰ ਆ ਜਾਣਾ, ਜੋ ਦਿੱਤਾ ਉਸ ਲਈ ਸ਼ੁਕਰਾਨਾ ਕਰਨ ਵਾਸਤੇ ਨਹੀਂ ਆਉਣਾ। ਇਹ ਕੂਕ ਪੁਕਾਰ ਕਹਿੰਦੇ ਨੇ, ਕੂਕ ਪੁਕਾਰ ਕਰਦੇ ਰਹਿੰਦੇ ਨੇ ਔਰ ਉਹਨਾਂ ਦੀ ਸੁਣਦਾ ਵੀ ਕੋਈ ਨਹੀਂ।
ਨਾ ਸੰਸਾ ਵਿੱਚ ਹੋ ਜਾਏ,
ਅੰਦਰੋਂ ਸ਼ੱਕ ਸਹਿਮ ਇਹ ਟਿਕੇ ਹੋਏ ਨੇ ਨਹੀਂ ਮੁੱਕਦੇ।
ਨਾਨਕ ਨਾਮ ਵਿਹੂਣਿਆ ਮੋਹ ਕਾਲੇ ਉੱਠ ਜਾਏ।
ਸਾਹਿਬਾਂ ਦਾ ਫੈਸਲਾ, ਕਹਿੰਦੇ ਨੇ ਜਿਹੜੇ ਨਾਮ ਤੋਂ ਸੱਖਣੇ ਨੇ ਵਿਹੂਣੇ ਨੇ, ਮੂੰਹ ਉਹਨਾਂ ਦੇ ਕਾਲੇ ਹੁੰਦੇ ਨੇ ਤੇ ਨਿਰਾਸ਼ ਹੋ ਕੇ ਸੰਸਾਰ ਤੋਂ ਉੱਠ ਕੇ ਚਲੇ ਜਾਂਦੇ ਨੇ। ਆਸਾ ਦੀ ਵਾਰ ਚ ਬਚਨ ਹੈ ਨਾ ਕਿ ਮੂੰਹ ਕਾਲੇ ਦੋਜ਼ਖ ਚਾਲਿਆ, ਚੱਲਿਆ ਤੇ ਚਲਾਏ ਚ ਬੜਾ ਫਰਕ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਪਰ ਇੱਥੇ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ, ਇਹਨੂੰ ਤੋਰਿਆ ਗਿਆ। ਮੋਕਾਲੇ ਦੋਸਤ ਕਚਾਲਿਆ, ਤੇਰੇ ਨਾਏ ਰਸਤੇ ਸੇ ਜਿਨ ਗਏ ਹਾਰ ਗਏ, ਸੇ ਠੱਗਣ ਵਾਲੇ ਠੱਗੀਆਂ ਕਰਨ ਵਾਲੇ ਤੇ ਹਾਰ ਗਏ। ਜਿਹੜੇ ਗੁਰੂ ਦੇ ਲੜ ਲੱਗੇ ਸਨ ਉਹ ਜਿੱਤ ਗਏ, ਨਾਮ ਤੋਂ ਵਿਹੂਣੇ ਆਖਰ ਨਿਰਾਸ਼ ਹੋ ਕੇ। ਭਾਈ ਨਿਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾ, ਨਿਰਾਸ ਹੋ ਕੇ ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼ ਮੂੰਹ ਕਾਲੇ ਉੱਠ ਜਾਏ। ਭਾ ਮੂੰਹ ਕਾਲੇ ਲੈ ਕੇ ਅਵਗਣਾ ਨਾਲ, ਜਿਵੇਂ ਕਿਹਾ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਦਾਗ, ਪਾਪਾਂ ਦੇ ਦਾਗ ਇਹਨਾਂ ਨੇ ਮੂੰਹ ਕਾਲਾ ਕੀਤਾ, ਇਹ ਲੈ ਕੇ ਚਲੇ ਗਏ। ਹਾਂਜੀ,
ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ।
ਹੇ ਹਰੀ, ਮੈਨੂੰ ਸੱਜਣ ਮੇਲ ਪਿਆਰੇ, ਮੈਨੂੰ ਗੁਰੂ ਸੱਜਣ ਮੇਲ, ਮੈਂ ਤੇਰਾ ਰਸਤਾ ਪੁੱਛਾਂ। ਇਹ ਵੀ ਗੁਰੂ ਮਿਲਦਾ ਪਰਮਾਤਮਾ ਅਤੇ ਗੁਰੂ ਪਰਮਾਤਮਾ ਨੂੰ ਮਿਲਦਾ, ਸਿੱਖ ਧਰਮ ਹੈ ਹੀ ਕਿਰਪਾ ਦਾ ਧਰਮ। ਮੈਂ ਤੇਰਾ ਰਸਤਾ ਪੁੱਛਾਂ ਕਿ ਰੱਬ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ। ਹਾਂਜੀ,
ਜੋ ਹਰ ਦੱਸੇ ਮਿੱਤ ਤਿਸ ਹੋਂ ਬਲ ਜਾਈ।
ਜਿਹੜਾ ਉਸ ਮਿੱਤਰ ਦਾ ਰਸਤਾ ਦੱਸੇ, ਮੈਂ ਉਸ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ ਹਾਂ।
ਗੁਣ ਸਾਂਝੀ ਤਿੰਨ ਸਿਓ ਕਰੀ ਹਰ ਨਾਮ ਤੇ ਆਈ।
ਗੁਣਾਂ ਦੀ ਸਾਂਝ ਮੈਂ ਉਸ ਨਾਲ ਕਰਾਂ, ਕਿਉਂਕਿ ਸਾਂਝ ਕੀਜੇ ਗੁਣਾਂ ਕੇਰੀ ਛੋੜੇ ਉਗਣ ਚੱਲੀਏ। ਮੈਂ ਗੁਣਾਂ ਦੀ ਸਾਂਝ ਉਸ ਦੇ ਨਾਲ ਕਰਾਂ, ਉਸ ਦੇ ਨਾਲ ਜੁੜਾਂ, ਉਸ ਦੇ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਤੇ ਆਵਾਂ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਹਰੀ ਨੂੰ ਪਿਆਰੇ ਨੂੰ ਨਿੱਤੀ ਮੈਂ ਉਸਦੀ ਸੇਵਾ ਕਰਾਂ, ਉਸ ਨੂੰ ਸੇਵ ਕੇ ਸੁਖ ਦੀ ਪ੍ਰਾਪਤੀ, ਆਤਮ ਸੁਖ ਦੀ ਪ੍ਰਾਪਤੀ ਹੈ ਹੀ ਉਸਦੀ ਸੇਵਾ ਵਿੱਚ, ਸਿਮਰਨ ਵਿੱਚ, ਉਹ ਮੈਂ ਪ੍ਰਾਪਤ ਕਰਾਂ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ।
ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਸ ਤੋਂ ਸੋਜੀ ਮਿਲੀ ਹੈ, ਕਿ ਜੋ ਕਿਹਾ ਗਿਆ ਮੇਰੇ ਵਾਸਤੇ ਹੈ। ਮੈਂ ਸੁਚੇਤ ਹੋ ਕੇ ਰਹਿਣਾ, ਮੈਂ ਪੰਡਿਤ ਨਿਰੀ ਜਾਣਕਾਰੀ ਲੈਣ ਨਹੀਂ ਆਇਆ, ਮੈਂ ਤੇ ਸਿੱਖੀ ਲੈਣਾ ਆਇਆ। ਅੱਜ ਇੱਕ ਮਹਾਨ ਦਿਵਸਾ, ਬੀਬੀ ਭਾਨੀ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬੇਟੀ, ਧੰਨ ਗੁਰੂ ਰਾਮਦਾਸ ਜੀ ਦੀ ਸੁਪਤਨੀ, ਗੁਰੂ ਅਰਜਨ ਦੇਵ ਜੀ ਦੀ ਮਾਤਾ, ਉਹਨਾਂ ਦਾ ਜਨਮ ਦਿਨ ਹੈ। ਸਮੁੱਚੇ ਸਿੱਖ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਬੀਬੀਆਂ ਦਾ ਸਤਿਕਾਰ ਗੁਰੂ ਘਰ ਵਿੱਚ ਬਹੁਤ ਹੈ, ਬਹੁਤ ਰਿਹਾ। ਇੱਕ ਗੱਲ ਤੋਂ ਤੁਸੀਂ ਅੰਦਾਜ਼ਾ ਲਾਓ, ਜਿਸ ਵੇਲੇ ਮਾਤਾ ਗੰਗਾ ਨੇ ਇੱਕ ਗੱਲ ਕਹਿ ਦਿੱਤੀ ਸੀ, ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਕਹਿਣ ਲੱਗੀ ਰੱਬ ਜੋੜਾ ਰਲਾਏ, ਕਹਿਣ ਲੱਗੇ ਨਹੀਂ ਰੱਬ ਮੈਨੂੰ ਹੁਣ ਇੱਕ ਧੀ ਦੇਵੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਨ, ਸ਼ੀਲਵਾਨ ਕੰਨਿਆ ਇੱਕ ਹੋਵੇ, ਕੰਨਿਆ ਬਿਨ ਖਰ ਗਿਸ਼ਤ ਵਗੋਵੇ। ਬੜੇ ਸ਼ੀਤਲ ਸੁਭਾਵ ਦੀ, ਉਹਦਾ ਨਾਂ ਵੀਰੋ ਰੱਖੇ ਆ। ਸਿੱਖ ਪੰਥ ਵਿੱਚ ਤੁਸੀਂ ਲੱਭਣਾ ਚਾਹੋ ਕਿ ਪਹਿਲਾ ਸਿੱਖ ਕੌਣ ਸੀ, ਉਹ ਬੇਬੇ ਨਾਨਕੀ ਸੀ। ਬੀਬੀਆਂ ਦਾ ਬੜਾ ਸਨਮਾਨ ਹੈ। ਜਨਮ ਹੋਇਆ ਗੁਰੂ ਰਾਮਦਾਸ ਜੀ ਦਾ ਜਨਮ ਅਤੇ ਬੀਬੀ ਭਾਨੀ ਦਾ ਇੱਕੋ ਸਾਲ ਦਾ, ਇਹ ਸੰਨ 1534 ਬਣਦਾ। ਬੀਬੀ ਭਾਨੀ ਜੀ ਕੋਈ 64 ਸਾਲ ਦੀ ਉਮਰ ਇਹਨਾਂ ਨੇ ਭੋਗੀ, ਮਹਾਨ ਕਾਰਜ ਕੀਤੇ, ਮਹਾਨ ਸੇਵਾਵਾਂ ਨਿਭਾਈਆਂ। ਕਮਾਲ ਹੈ ਕਿ ਕੋਲ ਬਿਠਾ ਕੇ ਗੁਰੂ ਅਰਜਨ ਦੇਵ ਨੂੰ ਕਹਿੰਦੇ ਨੇ, ਸੁਣ ਪੁੱਤਰ ਨਾ ਬਣੀ ਸੇਵਕ ਬਣ। ਕਹਿਣ ਲੱਗੇ ਕੀ ਕਹਿ ਰਹੇ ਹੋ? ਕਹਿਣ ਲੱਗੇ ਸੱਚ ਕਹਿੰਦੇ ਹਾਂ, ਇਹ ਗੁਰੂ ਘਰ ਵਿੱਚ ਪੁੱਤਰਾਂ ਦਾ ਰੁਤਬਾ ਨਹੀਂ ਹੋ ਜਿਹੜਾ ਸੇਵਾ ਦਾ, ਨਹੀਂ ਗੁਰਨ ਕੇ ਮੋਹ ਕੁਦਾਈ ਰੀਝੈ ਸੇਵਕ ਦੇ ਵਡਿਆਈ। ਗੁਰੂ ਨਾਨਕ ਦੇਵ ਨੇ ਗੱਦੀ ਕਿਸ ਨੂੰ ਦਿੱਤੀ, ਪੁੱਤਰਾਂ ਨੂੰ ਕਿ ਸੇਵਕ ਨੂੰ? ਪੁੱਤਰਾਂ ਨੂੰ ਵੀ ਤਾਂ ਮਿਲੇਗੀ ਜੇ ਸੇਵਕ ਬਣਨਗੇ। ਸਮਝਾਇਆ, ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੱਚੇ ਕਿਹਰੇ। ਸੇਵਾ ਕਰਦਿਆਂ ਕਰਦਿਆਂ ਦਿਵ ਦ੍ਰਿਸ਼ਟੀ ਹੋ ਗਈ। ਇਤਿਹਾਸਕਾਰਾਂ ਦਾ ਜਿਹੜਾ ਇਹ ਵੀ ਕਹਿਣਾ ਹੈ ਨਾ, ਗੁਰੂ ਜੀ ਮੋਹ ਵਿੱਚ ਆ ਗਏ ਜਾਂ ਸਿਰਫ ਬੀਬੀ ਭਾਨੀ ਦੀ ਸੇਵਾ ਨਾਲ ਗੱਦੀ ਮਿਲੀ, ਨਹੀਂ। ਜੇ ਇਹ ਹੁੰਦਾ ਤਾਂ ਗੁਰੂ ਰਾਮਦਾਸ ਦੀ ਪ੍ਰੀਖਿਆ ਲੈਣ ਦੀ ਕੀ ਲੋੜ ਹੈ ਕਿ ਥੜੇ ਬਣਾਓ? ਇਹਦਾ ਭਾਵ ਗੁਰੂ ਰਾਮਦਾਸ ਦੀ ਕੋਈ ਗੱਲ ਹੀ ਨਹੀਂ। ਨਹੀਂ, ਬੀਬੀ ਭਾਨੀ ਦੀ ਸੇਵਾ ਆਪਣੇ ਥਾਂ ਹੈ, ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਆਪਣੇ ਥਾਂ ਹੈ, ਉਹ ਮਹਾਨ ਨੇ। ਇੱਕ ਗੱਲ ਤੋਂ ਅੰਦਾਜ਼ਾ ਲਾਓ, ਜ਼ਿਆਦਾ ਸਮਾਂ ਨਹੀਂ ਵਿਸਥਾਰ ਕਰਾਂ। ਸਤਿਗੁਰਾਂ ਨੇ ਜਦੋਂ ਗੁਰਿਆਈ ਗੱਦੀ ਦੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਨੀਏ ਤੇਰੇ ਪਰਿਵਾਰ ਨੂੰ ਕੁਰਬਾਨੀਆਂ ਬਹੁਤ ਕਰਨੀਆਂ ਪੈਣਗੀਆਂ। ਗੁਰਿਆਈ ਨਿਹਰਾ ਕੋਈ ਸਨਮਾਨ ਨਹੀਂ, ਗੁਰਾ ਧਨ, ਗੁਰਿਆਈ ਧਨ ਨਹੀਂ, ਗੁਰਿਆਈ ਭਾਰੀ ਪੰਡ ਆ। ਇਹ ਚੁੱਕਣ ਵਾਸਤੇ ਕੰਧੇ ਬੜੇ ਮਜ਼ਬੂਤ ਚਾਹੀਦੇ ਨੇ। ਕਹਿਣ ਲੱਗੀ, ਮੈਂ ਵੇਖ ਲਿਆ ਤੁਸੀਂ ਵਿਖਾ ਦਿੱਤਾ। ਬੜੀ ਭਾਵਕ ਗੱਲ ਲਿਖੀ ਇੱਕ ਵਿਦਵਾਨ ਨੇ, ਸਤਿਗੁਰਾਂ ਸਿਰ 'ਤੇ ਹੱਥ ਰੱਖੇ ਆ। ਕਹਿਣ ਲੱਗੇ, ਪਾਣੀਆ ਜੋ ਜੋ ਵੇਖੇ ਬੇਟੀ ਦੱਸੀ ਜਾਈ। ਕਹਿਣ ਲੱਗੀ, ਦੱਸਾਂਗੇ ਕੀ ਵੇਖਿਆ ਜੀ। ਕਹਿਣ ਲੱਗੀ, ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ। ਇਹਦਾ ਭਾਵ ਗੁਰੂ ਅਰਜਨ ਦੇਵ ਜੀ ਨੂੰ ਤਪਦੀ ਲੋਹ 'ਤੇ ਬੈਠਾ ਵੇਖ ਲਿਆ ਉਸਨੇ। ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ, ਮੇਰੇ ਬਹਾਦਰ ਤੇਗ ਦਾ ਦਿੱਲੀ 'ਚ ਜਾ ਖੂਨ ਵਹੇਗਾ, ਮੇਰਾ ਹੀ ਜੋੜਾ ਚਿਨਣਗੇ ਸਰਹਿੰਦ ਦੀ ਦੀਵਾਰ ਵਿੱਚ, ਟੋਟੇ ਹੋ ਚਮਕੌਰ ਵਿੱਚ ਮੇਰਾ ਹੀ ਜੋੜਾ ਢਹੇਗਾ। ਮੈਂ ਬਰਬਾਦ ਹੋਵਾਂ ਜੱਗ ਆਬਾਦ ਹੋਵੇ, ਇਹ ਆਪਣੇ ਮਨ ਵਿੱਚ ਠਾਣੀ ਹੈ। ਸਫਲ ਹੋਵੇ ਨਾਮ ਤਦ ਰੱਖਿਆ ਤੁਸਾਂ ਜੋ ਪਾਨੀ। ਗੁਰੂ ਸਾਹਿਬ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਪ੍ਰੀਖਿਆ ਬੇਟਾ ਤੂੰ ਹੱਸ ਰਹੀ ਹੈ ਤੇ ਅੱਜ ਰਾਮਦਾਸ ਤੇ ਉਮਰ ਮੁੱਕ ਗਈ। ਰਾਮਦਾਸ ਅਬ ਤਨ ਪਰ ਹਰੈ ਕਹੋ ਪੁੱਤਰੀ ਤਬ ਕਿਆ ਤੂੰ ਕਰੈ। ਕਹਿਣ ਲੱਗੀ, ਭਾਣੇ 'ਚ ਰਹਾਂਗੀ, ਤੁਸੀਂ ਨਾਂ ਰੱਖੇ ਹੈ ਪਾਨੀ, ਰਜ਼ਾ ਮੰਨਾਂਗੀ, ਪਾਣੇ ਵਿੱਚ ਰਹਾਂਗੀ। ਪਾਣੇ ਵਿੱਚ ਰਹਿਣ ਵਾਲੀ ਉਹ ਬੀਬੀ ਉਸ ਦਾ ਅੱਜ ਜਨਮ ਦਿਨ। ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਇਹ ਪ੍ਰੇਰਨਾ ਦੇਵੇ। ਮੈਂ ਇੱਥੇ ਕਹਿ ਦਿਆਂ ਤੇ ਕੁਛ ਗਲਤ ਨਹੀਂ, ਪੁੱਤਰ ਜਿਹੜੇ ਨੇ ਤੇ ਜ਼ਮੀਨ ਹੀ ਵਡਾਉਂਦੇ ਨੇ, ਦੁੱਖ ਤੇ ਧੀਆਂ ਹੀ ਵਡਾਉਂਦੀਆਂ ਨੇ। ਹੈ ਤੇ ਬਿਲਕੁਲ ਠੀਕ ਹੈ, ਦੁੱਖ ਵਡਾਉਣ ਲਈ ਧੀਆਂ, ਹਰ ਧੀ ਵਿੱਚ ਥੋੜ੍ਹੀ ਬਹੁਤੀ ਬੀਬੀ ਭਾਨੀ ਹੈ। ਦੇ ਦਿਓ ਕੁਛ ਦੇ ਦਿਓ, ਨਹੀਂ ਤੇ ਕੋਈ ਜ਼ਿੱਦ ਨਹੀਂ। ਉਹ ਵੀ ਕਹਿਣਾ, ਪਿਤਾ ਜੀ ਰਹਿਣ ਦਿਓ, ਕਿਉਂ ਦੇ ਰਹੇ ਹੋ? ਤੇ ਬੱਚਾ ਆਕੜ ਕੇ ਖਲੋਂਦਾ, ਉਹ ਕਹਿੰਦਾ ਮੇਰਾ ਹੱਕ ਬਣਦਾ। ਹਰ ਬੱਚੇ ਵਿੱਚ ਪ੍ਰਿਥੀ ਚੰਦ ਥੋੜ੍ਹਾ ਬਹੁਤਾ ਜ਼ਰੂਰ ਛੁਪਿਆ। ਗੁਰੂ ਕਿਰਪਾ ਕਰੇ ਬੀਬੀ ਭਾਨੀ ਵਾਲਾ ਗੁਣ ਹਰ ਬੀਬੀ ਵਿੱਚ ਆਏ। ਕਿਸੇ ਵੀ ਪੰਥ ਦਾ, ਕੌਮ ਦਾ ਜੇ ਕੋ ਥੰਮ ਹੁੰਦਾ ਉਹ ਹੁੰਦੀ ਹੈ ਮਾਂ। ਪੰਥ ਦਾ ਕੋਈ ਥੰਮ ਹੁੰਦਾ ਨਾ, ਜਗਤ ਦਾ ਹੀ ਥੰਮ। ਮਾਂ ਨਾ ਹੋਵੇ ਤੇ ਸ੍ਰਿਸ਼ਟੀ ਚੱਲਦੀ ਨਹੀਂ। ਜਿੰਨੀ ਮਾਂ ਮਹਾਨ ਹੋਵੇਗੀ ਓਨਾ ਪੰਥ ਮਹਾਨ ਹੋਵੇਗਾ, ਜਿੰਨੀ ਮਾਂ ਮਹਾਨ ਹੋਵੇਗੀ ਓਨੀ ਕੌਮ ਮਹਾਨ ਹੋਵੇਗੀ। ਫਿਰ ਮਹਾਨ ਬੀਬੀਆਂ ਜਿਹੜੀਆਂ ਨੇ ਉਹਨਾਂ ਦਾ ਸੰਗ ਕਰਨਾ ਇਤਿਹਾਸ ਵਿੱਚੋਂ, ਉਹਨਾਂ ਦਾ ਸੰਗ ਕਰਨਾ, ਉਹਨਾਂ ਦਾ ਜੀਵਨ ਪੜ੍ਹ ਕੇ ਸਤਸੰਗ ਤੇ ਮਿਲਦਾ, ਹਮੇਸ਼ਾ ਵਾਸਤੇ ਮਿਲਦਾ। ਅਸੀਂ ਕਰ ਸਕਦੇ ਹਾਂ ਅੱਜ ਵੀ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੇ ਗੁਣ ਧਾਰਨ ਕਰੀਏ। ਅਰਦਾਸ ਕਰਾਂਗਾ, ਹੇ ਦਸ਼ਮੇਸ਼ ਪਿਤਾ ਕਿਰਪਾ ਕਰ, ਤੇਰੇ ਸਿੱਖ ਪੰਥ ਵਿੱਚ ਹਰ ਬੀਬੀ ਵਿੱਚ ਬੀਬੀ ਭਾਨੀ ਵਾਲੇ ਗੁਣ ਹੋਣ, ਉਸ ਵਾਲੀ ਕਮਾਈ ਹੋਵੇ, ਸੇਵਾ ਦੀ ਭਾਵਨਾ ਹੋਵੇ, ਫਿਰ ਮੁਬਾਰਕਾਂ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਸਿਰ 'ਤੇ ਹੱਥ ਰੱਖਣਾ। ਆਓ, ਫਤਿਹ ਗਜਾਉਣ ਤੋਂ ਪਹਿਲੇ ਆਖਰੀ ਪੰਕਤੀਆਂ ਇੱਕ ਵਾਰੀ ਪੜ੍ਹ ਲਈਏ, ਸਮਾਪਤੀ ਕਰੀਏ ਜੀ।
ਹਾਂ, ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸ ਜਿਨ ਤੁਜੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।